तीन मल पातील की करी तरीफ उदार सब उपमा के उचित सुन सुत बरखुरदार।
वाहिगुरु जी का खालसा वाहिगुरु जी की फतेह। धन धन गुरुदेव जिस संग हर जपे गुर किरपाल जब पए ता अवगुण सब छपे। करण कारण कृपा निदान पतत पावन भगत वछल अनाथ नाथ जगत गुरु श्री गुरु ग्रंथ साहिब सच्चे पातशाह दे पावन चरणा च नौवें पातशाह धन धन श्री गुरु तेग बहादुर साहिब जी महाराज जी दे पवित्र पावन स्थान ते संध्या वेले दे सजे दवाना च हाजरियां भर के आप समूह माई भाई गरीब नवाज पातशाह दा पवित्र इतिहास धन गुरु तेग बहादुर साहिब जी महाराज जी दी पवित्र कथा बहुत ही श्रद्धा भावना ते सत्कार नाल सरवण कर रहे। परम कृपालु दयालु सतगुरु जी श्री आनंदपुर साहिब नगर वसाया है साहिब दा प्रताप गुरुदेव दी उपमा जिवें जिवें दिन बीत रहे ने तिवें तिवें वध रही है तिवें तिवें सतगुरां दा सुजस गुरां दी महिमा उजागर हो रही है। जिथे सतगुरां दी महिमा ते प्रताप वेख के गुरु के सिखां दे अंदर चाहो ते उमा पैदा हुंदा है उत्थे जेड़े गुरु द्वैखी ने सतगुरां नाल द्वैष ते ईरखा रखण वाले बाबे धीरमल वर्गे ओ मन ही मन जल रहे ने मन ही मन सड़ रहे ने। दिल्ली तो भी संगतां सतगुरां दे चरणां च पहुंचियां ने। धीरमल ने इधर विचार कीती है कि जेड़ा गुरु दा दुश्मन है ओनू मैं अपना मित्र बना लवां ते दुश्मन दा दुश्मन मित्र होया करदा तो धीरमल नू अपना भतीजा याद आया। इहदा भतीजा सी राम राय जो दिल्ली विच है और औरंगजेब बादशाह नाल उहदी बड़ी देड़ता है तो धीरमल जिवें द्वैश रच रहा है बहुत भारी ईरखा अपने हिरदे च कर रहा है। आओ सरवण करिए धन गुरु तेग बहादुर साहिब जिन्हां नूं ना राग है ना द्वैख है ना हरख है ते ना ही सोग है ना मान है ना अपमान है एहो जी अवस्था उस्तत निंदा दो त्याग खोजै पद निर्वाणा जन नानक एहो खेल कठिन है किन्हों गुरमुख जाना। ऐसी अवस्था विच सुरत टिकी हुई है परमहंस अवस्था कहिंदे ने गुरमुख होए नूं परमहंस बड़ी उच्ची अवस्था है। ਜਿੱਥੇ ਤਿੰਨ ਗੁਣ ਨਹੀਂ ਵਿਆਪਦੇ, ਤਿੰਨਾਂ ਗੁਣਾਂ ਤੋਂ ਉੱਪਰ ਦੀ ਅਵਸਥਾ ਹੈ, ਜਿਹਨੂੰ ਮਹਾਂਪੁਰਖ ਤੁਰੀਆ ਪਦ ਕਹਿੰਦੇ ਨੇ, ਤੁਰੀਆ। ਉਸ ਤੁਰੀਆ ਪਦ ਵਿੱਚ ਸਤਿਗੁਰਾਂ ਦੀ ਸੁਰਤ ਟਿਕੀ ਰਹਿੰਦੀ ਹੈ, ਗੱਲਾਂ ਕਰਨ ਵਾਲੇ ਕਰੀ ਜਾਂਦੇ ਨੇ, ਸਤਿਗੁਰਾਂ ਨੂੰ ਕੋਈ ਫਰਕ ਨਹੀਂ ਪੈਂਦਾ, ਬੇਫਿਕਰ ਤੇ ਬੇਪਰਵਾਹ ਨੇ। ਐਸੇ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਨੂੰ ਆਪਣੇ ਹਿਰਦਿਆਂ ਵਿੱਚ ਧਾਰਨ ਕਰਦਿਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਦੁਇਰਾ ਧੀਰ ਮਲ ਪਾਤੀ ਲਿਖੀ ਕਰੀ ਤਰੀਫ ਉਦਾਰ,
ਧੀਰ ਮਲ ਜਿਹੜਾ ਸਤਿਗੁਰਾਂ ਨਾਲ ਬੜੀ ਈਰਖਾ ਕਰ ਰਿਹਾ, ਦਵੈਸ਼ ਕਰ ਰਿਹਾ ਕਿ ਮੇਰੀ ਉਪਮਾ ਉਨੀ ਉਜਾਗਰ ਨਹੀਂ ਹੋ ਰਹੀ ਜਿੰਨੀ ਗੁਰੂ ਤੇਗ ਬਹਾਦਰ ਸਾਹਿਬ ਦੀ ਉਪਮਾ, ਹਾਲਾਂਕਿ ਮੇਰੇ ਕੋਲ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਵਾਪਸ ਪਹੁੰਚ ਗਿਆ। ਤੋ ਧੀਰ ਮਲ ਨੇ ਉਸ ਵੇਲੇ ਰਾਮ ਰਾਏ ਨੂੰ ਯਾਦ ਕੀਤਾ। ਰਾਮ ਰਾਏ ਬਾਬੇ ਧੀਰ ਮਲ ਦਾ ਭਤੀਜਾ ਸੀ, ਤੇ ਬਾਬਾ ਰਾਮ ਰਾਏ ਜੀ ਗੁਰੂ ਹਰ ਰਾਏ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਸਨ, ਵੱਡੇ ਸਪੁੱਤਰ ਸਨ, ਤੇ ਧੀਰ ਮਲ ਰਿਸ਼ਤੇ ਚ ਬਾਬੇ ਰਾਮ ਰਾਏ ਦਾ ਤਾਇਆ ਲੱਗਦਾ ਹੈ। ਇਸ ਕਰਕੇ ਆਪਣੇ ਭਤੀਜੇ ਨੂੰ ਯਾਦ ਕਰਕੇ ਧੀਰ ਮਲ ਨੇ ਇੱਕ ਚਿੱਠੀ ਲਿਖੀ ਹੈ ਬਾਬੇ ਰਾਮ ਰਾਏ ਦੇ ਨਾਂ ਤੇ, ਔਰ ਉਸ ਚਿੱਠੀ ਦੇ ਵਿੱਚ ਬਾਬੇ ਰਾਮ ਰਾਏ ਦੀ ਬੜੀ ਤਾਰੀਫ ਲਿਖੀ ਹੈ, ਬੜੀ ਉਪਮਾ ਲਿਖੀ ਹੈ।
ਸਭ ਉਪਮਾ ਕੇ ਉਚਿਤ ਸੁਣ ਸੁਤ ਬਰਖੁਰਦਾਰ,
ਉਸ ਚਿੱਠੀ ਵਿਚ ਲਿਖਿਆ ਹੈ ਬਾਬੇ ਧੀਰ ਮਲ ਨੇ ਕਿ ਬੇਟਾ ਰਾਮ ਰਾਏ, ਤੂੰ ਹਰ ਇਕ ਪ੍ਰਕਾਰ ਦੀ ਤਾਰੀਫ ਦਾ ਹੱਕਦਾਰ ਹੈ, ਤੇਰੀ ਜਿੰਨੀ ਤਾਰੀਫ ਕਰ ਲਈਏ ਉਨੀ ਘੱਟ ਹੈ, ਉਨੀ ਕੰਮ ਹੈ, ਜਿੰਨੀ ਤਾਰੀਫ ਹੈ ਉਹ ਤੇਰੀ ਘੱਟ ਹੈ, ਹੋਣੀ ਚਾਹੀਦੀ ਹੈ। ਹੇ ਪੁੱਤਰ ਤੂੰ ਚੰਗਾ ਸਿਆਣਾ ਹੈ, ਸਮਝਦਾਰ ਹੈ, ਬਰਖੁਰਦਾਰ ਹੈ।
ਕਿਉਂ ਪਈ ਮੋਏ ਅਨੁਜ ਸ੍ਰੀ ਗੁਰੂ ਹਰ ਰਾਏ,
ਮੇਰੇ ਛੋਟੇ ਭਰਾ ਸਨ, ਅਨੁਜ ਕਹਿੰਦੇ ਨੇ ਛੋਟੇ ਭਾਈ ਨੂੰ, ਅਨੁਜ ਛੋਟਾ ਭਾਈ, ਧੀਰ ਮਲ ਕਹਿੰਦਾ ਮੇਰੇ ਛੋਟੇ ਭਰਾ ਸਨ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ,
ਤੇ ਜੇ ਸ਼ਿਟ ਸੁਧ ਗੁਣ ਸਮਝਾਏ,
ਉਹਨਾਂ ਦਾ ਵੱਡਾ ਪੁੱਤਰ ਰਾਮ ਰਾਏ, ਤੂੰ ਮੇਰੇ ਛੋਟੇ ਭਰਾ ਗੁਰੂ ਹਰ ਰਾਏ ਸਾਹਿਬ ਦਾ ਵੱਡਾ ਪੁੱਤਰ ਹੈ, ਜੇਸ਼ਟ ਪੁੱਤਰ ਹੈ, ਔਰ ਤੇਰੇ ਵਿਚ ਸਾਰੇ ਗੁਣ ਨੇ, ਐਸਾ ਕੋਈ ਗੁਣ ਨਹੀਂ ਜਿਹੜਾ ਤੇਰੇ ਵਿਚ ਨਾ ਹੋਵੇ, ਤੂੰ ਸਾਰੇ ਗੁਣਾਂ ਦੇ ਸਹਿਤ ਹੈ, ਸਾਰੇ ਗੁਣਾਂ ਦੇ ਸੰਪੰਨ ਹੈ, ਤੇਰੇ ਵਿਚ ਸਾਰੇ ਗੁਣ ਹਨ,
ਤੁਰਕੇ ਸ਼ਿਰਕ ਬਸ ਕਰ ਲੀਨਾ,
ਤੂੰ ਏਡਾ ਗੁਣਵਾਨ ਹੈ, ਇੰਨੇ ਗੁਣ ਨੇ ਤੇਰੇ ਚ ਰਾਮ ਰਾਏ, ਕਿ ਜਿਹੜਾ ਤੁਰਕਾਂ ਦਾ ਈਸ਼ਵਰ ਯਾਨੀ ਕਿ ਔਰੰਗਜ਼ੇਬ ਬਾਦਸ਼ਾਹ, ਉਹਨੂੰ ਵੀ ਤੂੰ ਆਪਣੇ ਕਾਬੂ ਵਿਚ ਕੀਤਾ ਹੋਇਆ, ਔਰੰਗਜ਼ੇਬ ਨੂੰ ਵੀ ਤੂੰ ਆਪਣੇ ਵਸ ਕੀਤਾ ਹੋਇਆ।
ਜਗ ਮੈਂ ਬਿਦਤੀ ਅਜ਼ਮਤ ਪੀਨਾ,
ਤੇਰੀ ਕਰਾਮਾਤ ਤੇਰੀ ਅਜ਼ਮਤ ਸਾਰੇ ਜਗਤ ਵਿਚ ਪ੍ਰਗਟ ਹੈ, ਕਿ ਬਾਬਾ ਰਾਮ ਰਾਏ ਜੀ ਵਿਚ ਬੜੀਆਂ ਕਰਾਮਾਤਾਂ ਨੇ, ਬੜੀਆਂ ਅਜ਼ਮਤਾਂ ਨੇ, ਔਰ ਤੇਰੀ ਹਰ ਇਕ ਪ੍ਰਕਾਰ ਦੀ ਅਜ਼ਮਤ ਜਿਹੜੀਆਂ ਕਰਾਮਾਤਾਂ ਤੂੰ ਔਰੰਗਜ਼ੇਬ ਨੂੰ ਵਿਖਾਉਂਦਾ ਰਿਹਾ, 72 ਕਰਾਮਾਤਾਂ ਔਰੰਗਜ਼ੇਬ ਨੂੰ ਤੂੰ ਵਿਖਾਈਆਂ ਨੇ, ਉਹ ਤੇਰੀਆਂ ਕਰਾਮਾਤਾਂ ਜੋ ਬੜੀਆਂ ਪ੍ਰਗਟ ਹਨ ਸਾਰੇ ਜਗਤ ਵਿਚ,
ਤੂੰ ਸਮ ਅਪਰ ਨਹੀਂ ਜਗ ਕੋਈ,
ਰਾਮ ਰਾਏ ਤੇਰੇ ਵਰਗਾ ਤਾਂ ਇਸ ਸੰਸਾਰ ਚ ਕੋਈ ਹੋਰ ਹੋਣਾ ਹੀ ਨਹੀਂ, ਇਹ ਪੁੱਤਰ ਰਾਮ ਰਾਏ ਤੇਰੇ ਵਰਗਾ ਇਸ ਜਗਤ ਵਿਚ ਕੌਣ ਹੋ ਸਕਦਾ ਹੈ, ਕਿ ਜਿਹਨੇ ਬਾਦਸ਼ਾਹ ਨੂੰ ਵੀ ਆਪਣੀ ਮੁੱਠੀ ਚ ਕੀਤਾ ਹੋਇਆ, ਬਾਦਸ਼ਾਹ ਨੂੰ ਵੀ ਆਪਣੇ ਕਾਬੂ ਵਿਚ ਕੀਤਾ ਹੋਇਆ, ਤੇਰੇ ਜੈਸਾ ਸਿਆਣਾ, ਤੇਰੇ ਜੈਸਾ ਸੂਝਵਾਨ ਬੁੱਧੀਮਾਨ ਹੋਰ ਇਸ ਜਗਤ ਵਿਚ ਕੌਣ ਹੋ ਸਕਦਾ ਹੈ,
ਸ਼ਕਤ ਕਿਤ ਪਈਅਤ ਸੋਏ,
ਕੌਣ ਹੈ ਤੇਰੇ ਵਰਗਾ ਜਿਹਦੇ ਚ ਇੰਨੀ ਸ਼ਕਤੀ ਹੋਵੇ, ਜਿਹਦੇ ਚ ਇੰਨੀ ਤਾਕਤ ਹੋਵੇ, ਜਿੰਨੀ ਵੱਡੀ ਤਾਕਤ ਦਾ ਤੂੰ ਮਾਲਕ ਹੈ, ਏਡੀ ਵੱਡੀ ਤਾਕਤ ਭਲਾ ਤੇਰੇ ਤੋਂ ਸਵਾਏ ਹੋਰ ਕਿਹਦੇ ਚ ਹੋ ਸਕਦੀ ਹੈ,
ਤੂੰ ਪਿਤ ਜੈਸੇ ਅਨਜ ਹਮਾਰਾ,
ਜਿਵੇਂ ਤੇਰਾ ਪਿਤਾ ਮੇਰਾ ਭਰਾ ਸੀ ਛੋਟਾ, ਤੇਰਾ ਪਿਤਾ ਭਾਵ ਗੁਰੂ ਹਰ ਰਾਏ ਸਾਹਿਬ ਉਹ ਮੇਰੇ ਛੋਟੇ ਭਰਾ ਸਨ।
ਇਨਹੀ ਸਨ ਮੈਂ ਤੋਏ ਨਿਆਰਾ,
ਮੈਂ ਤੈਨੂੰ ਵੀ ਆਪਣੇ ਛੋਟੇ ਭਰਾ ਵਰਗਾ ਹੀ ਜਾਣਦਾ। ਤੂੰ ਮੇਰਾ ਹੈ ਤਾਂ ਭਤੀਜਾ, ਭਤੀਜਾ ਪੁੱਤਰਾਂ ਦੇ ਤੁਲ ਹੁੰਦਾ, ਪਰ ਮੈਨੂੰ ਤੇਰੇ ਵਿਚ ਆਪਣਾ ਭਰਾ ਹੀ ਨਜ਼ਰ ਆਉਂਦਾ। ਮੇਰਾ ਭਾਈ ਮੈਨੂੰ ਤੇਰੇ ਵਿਚ ਨਜ਼ਰ ਆਉਂਦਾ, ਤੈਨੂੰ ਵੀ ਮੈਂ ਉਹਦੇ ਸਮਾਨ ਹੀ ਆਪਣਾ ਭਰਾ ਕਰਕੇ ਹੀ ਜਾਣਦਾ ਹਾਂ।
ਗੁਰਤਾ ਵਸ ਹਮਾਰ ਤੁਮਾਰੇ,
ਜਿਹੜੀ ਗੁਰਤਾ ਗੱਦੀ ਸੀ, ਗੁਰਤਾ ਗੱਦੀ ਦੀ ਵਸਤ ਹੈ, ਇਹ ਜਾਂ ਸਾਡੀ ਸੀ ਜਾਂ ਤੁਹਾਡੀ ਸੀ। ਇਹ ਤਾਂ ਆਪਣੇ ਘਰ ਚ ਸੀ ਨਾ। ਮੇਰੇ ਛੋਟੇ ਭਰਾ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ, ਦਾਦਾ ਜੀ ਨੇ ਇਹ ਗੁਰਤਾ ਗੱਦੀ ਦਿੱਤੀ ਸੀ, ਇਹ ਆਪਣੇ ਘਰ ਦੇ ਵਿਚ ਸੀ। ਇਹ ਜਿਹੜੀ ਗੁਰਤਾ ਗੱਦੀ ਦੀ ਵਸਤ ਹੈ, ਇਹ ਸਾਡੀ ਜਾਂ ਤੁਹਾਡੀ ਹੈ, ਸਾਡੇ ਘਰ ਦੇ ਵਿਚ ਆਈ ਹੋਈ ਹੈ।
ਸਭ ਕਾਰਨ ਤੇ ਲਗੇ ਅਧਿਕਾਰੀ,
ਸਾਰੇ ਕਾਰਨਾਂ ਤੋਂ ਅਸੀਂ ਅਧਿਕਾਰੀ ਹਾਂ ਗੁਰਤਾ ਗੱਦੀ, ਗੁਰਤਾ ਗੱਦੀ ਦੇ ਮਾਲਕ ਅਸੀਂ ਹਾਂ ਹਰ ਪੱਖ ਤੋਂ। ਤੂੰ ਵੀ ਮਾਲਕ ਹੈ, ਮੈਂ ਵੀ ਮਾਲਕ ਹਾਂ, ਆਪਾਂ ਮਾਲਕ ਹਾਂ ਗੁਰਤਾ ਗੱਦੀ ਦੇ, ਹਰ ਪੱਖ ਤੋਂ ਅਸੀਂ ਅਧਿਕਾਰੀ ਹਾਂ।
ਤੇਗ ਬਹਾਦਰ ਦੂਰ ਬਡੇਰੇ, ਕਿਮ ਗੁਰਬਨ ਬੈਠੇ ਹੋ ਇਸ ਬੇਰੇ।
ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਤਾਂ ਸਾਡੀਆਂ ਦੋ ਪੀੜੀਆਂ ਪਹਿਲਾਂ ਚਲੀਆਂ ਜਾਂਦੀਆਂ। ਗੁਰੂ ਤੇਗ ਬਹਾਦਰ ਸਾਹਿਬ ਤਾਂ ਸਾਡੇ ਤੋਂ ਇੱਕ ਪੀੜੀ ਦੋ ਪੀੜੀਆਂ ਪਹਿਲਾਂ ਚਲੇ ਗਏ, ਉਹ ਭਲਾ ਕਿਵੇਂ ਗੁਰੂ ਹੋ ਸਕਦੇ ਨੇ? ਗੁਰਤਾ ਤਾਂ ਸਾਡੇ ਕੋਲ ਆਈ ਸੀ, ਉਹਨਾਂ ਨੂੰ ਤਾਂ ਕਿਸੇ ਨੂੰ ਗੁਰਤਾ ਮਿਲੀ ਨੀ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ। ਉਹ ਤਾਂ ਦੋ ਪੀੜੀਆਂ ਸਾਡੇ ਤੋਂ ਪਿੱਛੇ ਚਲੇ ਗਏ, ਬੜੇ ਦੂਰ ਚਲੇ ਗਏ। ਇਸ ਕਰਕੇ ਉਹ ਭਲਾ ਕਿਵੇਂ ਗੁਰੂ ਬਣ ਸਕਦੇ ਨੇ, ਉਹ ਇਸ ਵੇਰੀ ਕਿਵੇਂ ਗੁਰੂ ਬਣ ਕੇ ਬੈਠ ਸਕਦੇ ਨੇ?
ਕਿਸ ਮੈਂ ਕਿਉਂ ਨਾ ਚਿੰਤ ਕੋਠਾ ਮੈਂ।
ਹੇ ਰਾਮ ਰਾਏ, ਮੇਰੇ ਮਨ ਵਿਚ ਤਾਂ ਬੜਾ ਫਿਕਰ ਹੈ, ਮੇਰੇ ਮਨ ਚ ਤਾਂ ਗੁਰਤਾ ਗੱਦੀ ਦੀ ਬੜੀ ਚਿੰਤਾ ਹੈ, ਪਰ ਤੂੰ ਆਪਣੇ ਮਨ ਚ ਚਿੰਤਾ ਕਿਉਂ ਨੀ ਕਰਦਾ? ਤੇਰੇ ਮਨ ਚ ਕਿਉਂ ਨੀ ਇਸ ਗੱਲ ਦਾ ਫਿਕਰ ਆਉਂਦਾ? ਇਸ ਧਰਤੀ ਦੇ ਉੱਤੇ ਜਿਹੜੀ ਸਾਡੀ ਬੜੀ ਵੱਡੀ ਭਾਰੀ ਮਹਿਮਾ ਸੀ, ਉਸ ਮਹਿਮਾ ਦਾ ਹਾਨ ਹੋ ਗਿਆ। ਜਿਹੜੀ ਗੁਰਤਾ ਗੱਦੀ ਸਾਡੀ ਕੁੱਲ ਵਿਚ ਸੀ, ਸਾਡੇ ਪਰਿਵਾਰ ਵਿਚ ਸੀ, ਮੇਰੇ ਭਰਾ ਦੇ ਕੋਲ ਯਾਨੀ ਕਿ ਤੁਹਾਡੇ ਪਿਤਾ ਦੇ ਕੋਲ ਸੀ, ਉਹ ਸਾਡੇ ਘਰੋਂ ਦੂਜੇ ਪਾਸੇ ਫਿਰ ਪਹਿਲੀ ਥਾਂ ਤੇ ਚਲੀ ਗਈ ਹੈ, ਪੋਤਰੇ ਕੋਲੋਂ ਫਿਰ ਦਾਦੇ ਦੇ ਕੋਲ ਚਲੀ ਗਈ ਹੈ। ਉਹ ਤਾਂ ਦੋ ਪੀੜੀਆਂ ਪਹਿਲਾਂ ਚਲੀ ਗਈ। ਇਹਦੇ ਨਾਲ ਜਿਹੜੀ ਸਾਡੀ ਮਹਿਮਾ ਹੈ ਉਹ ਘਟੀ ਹੈ, ਇਹਦੇ ਵਿਚ ਸਾਡੀ ਮਹਿਮਾ ਦਾ ਬੜਾ ਨੁਕਸਾਨ ਹੋਇਆ ਹੈ।
ਦਰਬ ਹਜ਼ਾਰੋਂ ਰੋਜ਼ ਸੰਭਾਰੇ,
ਮੈਂ ਸੁਣਿਆ ਕਿ ਗੁਰੂ ਤੇਗ ਬਹਾਦਰ ਜੀ ਦੇ ਕੋਲ ਹਜ਼ਾਰਾਂ ਰੁਪਈਆ ਰੋਜ਼ ਚੜਾਵਾ ਆਉਂਦਾ, ਤੇ ਹਜ਼ਾਰਾਂ ਰੁਪਈਆ ਉਹ ਰੋਜ਼ ਆਪਣੇ ਕੋਲ ਸੰਭਾਲਦੇ ਹਨ।
ਐਸ਼ਵਰਜ ਆਪਣੋ ਧਾਰੈ,
ਨੇਤਾ ਪ੍ਰਤੀ ਆਪਣਾ ਬੜਾ ਵੱਡਾ ਐਸ਼ਵਰਜ ਸੰਭਾਲ ਰਹੇ ਨੇ। ਉਹਨਾਂ ਦਾ ਐਸ਼ਵਰਜ, ਉਹਨਾਂ ਦਾ ਪ੍ਰਤਾਪ, ਉਹਨਾਂ ਦੀ ਮਹਿਮਾ ਦਿਨ ਪ੍ਰਤੀ ਦਿਨ ਜਿਵੇਂ ਜਿਵੇਂ ਸਮਾਂ ਬੀਤ ਰਿਹਾ ਤਿਵੇਂ ਤਿਵੇਂ ਉਹਨਾਂ ਦੀ ਮਹਿਮਾ ਉਜਾਗਰ ਹੋ ਕੇ ਵਧਦੀ ਜਾ ਰਹੀ ਹੈ।
ਨਿਕਟ ਬੁਲਵਾਵਨ ਠਾਨੋ, ਜਿਉ ਕਿਉ ਕਰ ਸ਼ਤਰੂ ਤੈ ਹਾਨੂ।
ਹੇ ਰਾਮ ਰਾਏ, ਮੈਂ ਤੈਨੂੰ ਇਹ ਚਿੱਠੀ ਲਿਖ ਕੇ ਇਸ ਕਰਕੇ ਭੇਜ ਰਿਹਾ ਕਿ ਤੂੰ ਬਾਦਸ਼ਾਹ ਔਰੰਗਜ਼ੇਬ ਦਾ ਨਿਕਟ ਵਰਤੀ ਹੈ, ਬਾਦਸ਼ਾਹ ਤੇਰੀ ਹਰ ਇੱਕ ਗੱਲ ਮੰਨਦਾ ਹੈ, ਤੇ ਤੂੰ ਏਦਾਂ ਕਰ ਕਿਸੇ ਨਾ ਕਿਸੇ ਤਰੀਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਉੱਥੇ ਦਿੱਲੀ ਬਾਦਸ਼ਾਹ ਕੋਲ ਬੁਲਾ ਲੈ। ਬਾਦਸ਼ਾਹ ਕੋਲ ਦਿੱਲੀ ਬੁਲਾ ਕੇ ਜਿਵੇਂ ਕਿਵੇਂ ਕਰਕੇ ਉਹਨਾਂ ਦਾ ਉਥੇ ਖਾਤਮਾ ਕਰਾ ਦੇ, ਉਹਨਾਂ ਦਾ ਕਤਲ ਕਰਵਾ ਦੇ। ਬਾਦਸ਼ਾਹ ਕੋਲੋਂ ਹੁਕਮ ਦਵਾ ਕੇ ਉਹਨਾਂ ਦਾ ਖਾਤਮਾ ਕਰਵਾ ਦੇ, ਜਾਂ ਕੈਦ ਕਰਵਾ ਦੇ, ਜਾਂ ਉਹਨਾਂ ਦਾ ਕਤਲ ਕਰਵਾ ਦੇ।
ਕਰੇ ਯਤਨ ਮੈਂ ਸਰਿਓ ਨਾ ਕੋਈ,
ਮੈਂ ਤਾਂ ਆਪਣੇ ਵੱਲੋਂ ਬੜਾ ਯਤਨ ਕੀਤਾ। ਰਾਮ ਰਾਏ, ਨਾ ਸੋਚੀ ਕਿ ਮੈਂ ਕੋਈ ਯਤਨ ਨਹੀਂ ਕੀਤਾ, ਮੈਂ ਆਪਣੇ ਵੱਲੋਂ ਬਥੇਰਾ ਯਤਨ ਕੀਤਾ। ਦੋ ਵਾਰੀ ਗੋਲੀ ਚਲਵਾਈ ਆ ਉਹਨਾਂ ਤੇ, ਇੱਕ ਵਾਰੀ ਮੇਰੇ ਘਰ ਦੇ ਕੋਲੋਂ ਲੰਘਦੇ ਸੀ ਬਾਬੇ ਬਕਾਲੇ ਉੱਥੇ ਚਲਾਈ, ਇੱਕ ਵਾਰੀ ਉਹਨਾਂ ਦੇ ਘਰ ਜਾ ਕੇ ਵੀ ਗੋਲੀ ਚਲਾਈ ਉਹਨਾਂ ਤੇ, ਦੋ ਵਾਰੀ ਮੈਂ ਉਹਨਾਂ ਤੇ ਗੋਲੀ ਚਲਵਾ ਬੈਠਾ। ਮੈਂ ਆਪਣੇ ਵੱਲੋਂ ਪੂਰਾ ਯਤਨ ਕਰ ਬੈਠਾ, ਪਰ ਮੇਰਾ ਕੋਈ ਜ਼ੋਰ ਨਹੀਂ ਚੱਲਿਆ।
ਬੱਚਿਓ ਸੰਗਾਰਨ ਸਭ ਤੇ ਸੋਏ,
ਮੈਂ ਦੋ ਵਾਰੀ ਯਤਨ ਕਰ ਬੈਠਾ ਉਹਨਾਂ ਨੂੰ ਮਾਰਨ ਦਾ, ਪਰ ਉਹ ਮੇਰੇ ਤੋਂ ਦੋਵੇਂ ਵਾਰੀ ਬਚ ਗਏ ਨੇ। ਦੋਵੇਂ ਵੇਰੀ ਮੇਰੇ ਤੋਂ ਉਹਨਾਂ ਦਾ ਛੁਟਕਾਰਾ ਹੋ ਗਿਆ, ਬਚਾ ਹੋ ਗਿਆ।
ਯਾ ਤੇ ਸੁਧ ਤੋਂ ਨਿਕਟ ਪਛਾਏ,
ਇਸ ਕਰਕੇ ਰਾਮ ਰਾਏ ਹੁਣ ਮੈਂ ਤੇਰੇ ਕੋਲ ਖਬਰ ਭੇਜੀ, ਤੇਰੇ ਕੋਲ ਮੈਂ ਇਹ ਚਿੱਠੀ ਭੇਜ ਰਿਹਾ, ਕਿਉਂਕਿ ਤੂੰ ਕੁਝ ਨਾ ਕੁਝ ਕਰ ਸਕਦਾ, ਤੇਰੇ ਹੱਥ ਦੇ ਵਿਚ ਬੜੀ ਤਾਕਤ ਹੈ, ਹਿੰਦੁਸਤਾਨ ਦਾ ਬਾਦਸ਼ਾਹ ਤੇਰੀ ਮੁੱਠੀ ਵਿਚ ਹੈ, ਜੋ ਚਾਹੇ ਮਰਜ਼ੀ ਤੂੰ ਉਹਦੇ ਕੋਲੋਂ ਕਹਿ ਕੇ ਕਰਵਾ ਸਕਦਾ, ਇਸ ਕਰਕੇ ਮੈਂ ਤੈਨੂੰ ਇਹ ਖਬਰ ਭੇਜ ਰਿਹਾ।
ਬਨ ਆਵੇ ਅਬ ਕਰਨੀ ਉਪਾਏ,
ਹੁਣ ਤੈਨੂੰ ਕੋਈ ਨਾ ਕੋਈ ਉਪਾਅ ਕਰਨਾ ਚਾਹੀਦਾ। ਮੈਂ ਤਾਂ ਆਪਣਾ ਜ਼ੋਰ ਲਾ ਲਿਆ, ਪਰ ਮੇਰਾ ਕੋਈ ਜ਼ੋਰ ਨਹੀਂ ਚੱਲਿਆ ਰਾਮ ਰਾਏ, ਪਰ ਤੂੰ ਤਾਂ ਮੇਰੇ ਨਾਲੋਂ ਤਾਕਤਵਰ ਹੈ, ਮੇਰੇ ਨਾਲੋਂ ਜ਼ਿਆਦਾ ਸ਼ਕਤੀ ਹੈ, ਤੇਰੇ ਕੋਲ ਤਾਂ ਕਰਾਮਾਤਾਂ ਦੀ ਵੀ ਤਾਕਤ ਹੈ, ਇਸ ਕਰਕੇ ਹੁਣ ਤੂੰ ਹੀ ਕੋਈ ਨਾ ਕੋਈ ਯਤਨ ਕਰ, ਤੂੰ ਹੀ ਕੋਈ ਨਾ ਕੋਈ ਉਪਾਅ ਕਰ।
ਇਮਲਖ ਦੋਤ ਪਠਾਵਨ ਕੀਨਾ,
ਇੱਦਾਂ ਲਿਖ ਕੇ ਚਿੱਠੀ ਬਾਬੇ ਧੀਰ ਮੱਲ ਨੇ ਉਹ ਚਿੱਠੀ ਆਪਣੇ ਇੱਕ ਦੂਤ ਨੂੰ ਦਿੱਤੀ, ਔਰ ਉਸ ਦੂਤ ਨੂੰ ਦਿੱਲੀ ਬਾਬੇ ਰਾਮ ਰਾਏ ਕੋਲ ਭੇਜਿਆ ਹੈ।
ਗਿਆਨੀ ਉਰੇ ਕੋਏ ਪ੍ਰਾਨ ਬਈਨਾ,
ਔਰ ਚਿੱਠੀ ਭੇਜ ਕੇ ਧੀਰ ਮੱਲ ਨੂੰ ਬੜੀ ਖੁਸ਼ੀ ਹੈ ਮਨ ਵਿਚ, ਇਸ ਗੱਲ ਦੀ ਖੁਸ਼ੀ ਹੈ ਕਿ ਮੇਰਾ ਦੁਸ਼ਮਣ ਹੁਣ ਮਾਰਿਆ ਜਾਏਗਾ, ਜਿਹੜਾ ਮੇਰਾ ਦੁਸ਼ਮਣ ਹੈ, ਦੁਖੀ ਹੈ, ਉਹ ਹੁਣ ਮਾਰਿਆ ਜਾਏਗਾ, ਖਤਮ ਹੋ ਜਾਏਗਾ।
ਬਹੁਤ ਮੋਲ ਕੋ ਇੱਕ ਸਿਰ ਪਾਓ,
ਕਹਿੰਦੇ ਜਦੋਂ ਚਿੱਠੀ ਭੇਜੀ, ਚਿੱਠੀ ਕੱਲੀ ਨਹੀਂ ਭੇਜੀ, ਧੀਰ ਮੱਲ ਨੇ ਰਾਮ ਰਾਏ ਨੂੰ ਖੁਸ਼ ਕਰਨ ਵਾਸਤੇ, ਰਾਮ ਰਾਏ ਨੂੰ ਪੂਰਾ ਪ੍ਰਸੰਨ ਕਰਨ ਵਾਸਤੇ ਇੱਕ ਬੜਾ ਕੀਮਤੀ ਬਹੁ ਮੁੱਲਾ ਸਿਰੇ ਪਾਓ, ਉਹ ਵੀ ਆਪਣੇ ਖਜ਼ਾਨੇ ਚੋਂ ਬਾਹਰ ਕਢਵਾਇਆ ਹੈ।
ਵਸਤ ਅਜਾਇਬ ਅਪਰ ਪਠਾਓ,
ਹੋਰ ਵੀ ਬੜੀਆਂ ਕੀਮਤੀ ਤੇ ਅਜਾਇਬ ਵਸਤੂਆਂ ਭੇਜੀਆਂ ਹਨ।
ਦਿੱਲੀ ਮੈਂ ਤੋ ਦਿੱਲੀ ਮੈਂ ਲੈ ਕਰ ਸੋ ਗਏ, ਰਾਮ ਰਾਏ ਠਿਕ ਪਹੁੰਚਤ ਪਏ।
ਉਹ ਕੀਮਤੀ ਸਿਰੇ ਪਾਓ ਤੇ ਅਜਾਇਬ ਵਸਤੂਆਂ ਲੈ ਕੇ, ਚਿੱਠੀ ਲੈ ਕੇ ਦੂਤ ਬੜੀ ਛੇਤੀ ਨਾਲ ਕਰਤਾਰਪੁਰ ਸਾਹਿਬ ਤੋਂ ਚੱਲ ਕੇ ਦਿੱਲੀ ਪਹੁੰਚੇ, ਜਿੱਥੇ ਬਾਬਾ ਰਾਮ ਰਾਏ ਜੀ ਦਾ ਨਿਵਾਸ ਸੀ। ਰਾਮ ਰਾਏ ਦੇ ਕੋਲ ਉਹ ਦੂਤ ਚਿੱਠੀ ਲੈ ਕੇ ਹਾਜ਼ਰ ਹੋਇਆ।
ਬੰਦਨ ਠਾਨ ਦੀਨ ਪੁਨ ਪਾਤੇ,
ਦੂਤ ਨੇ ਜਾ ਕੇ ਮੱਥਾ ਟੇਕਿਆ, ਬੜੇ ਅਦਬ ਨਾਲ ਰਾਮ ਰਾਏ ਨੂੰ ਨਮਸਕਾਰ ਕੀਤੀ। ਨਮਸਕਾਰ ਕਰਕੇ ਜਿਹੜੀ ਚਿੱਠੀ ਧੀਰ ਮੱਲ ਨੇ ਭੇਜੀ ਸੀ ਉਹ ਚਿੱਠੀ ਬਾਬੇ ਰਾਮ ਰਾਏ ਨੂੰ ਦਿੱਤੀ ਹੈ।
ਅਪਰ ਸੁਣਾਏ ਕੁਸ਼ਲ ਬੋ ਭਾਤੇ,
ਹੋਰ ਵੀ ਰਾਜੀ ਖੁਸ਼ੀ ਦਾ ਸਾਰਾ ਸੁਨੇਹਾ ਦੱਸਿਆ, ਧੀਰ ਮੱਲ ਬਾਰੇ ਦੱਸਿਆ ਵੀ ਉਹ ਚੜ੍ਹਦੀ ਕਲਾ ਵਿਚ ਠੀਕ ਠਾਕ ਹੈ, ਔਰ ਤੁਹਾਡੀ ਰਾਜੀ ਖੁਸ਼ੀ ਦੀ ਆਸ ਰੱਖਦਾ ਹੈ। ਏਦਾਂ ਸਾਰਾ ਸੁਨੇਹਾ ਉਸ ਦੂਤ ਨੇ ਸੁਣਾਇਆ।
ਰਾਮ ਰਾਏ ਤਬ ਖੋਲਨ ਕੀਨ,
ਬਾਬੇ ਰਾਮ ਰਾਏ ਨੇ ਉਸ ਵੇਲੇ ਉਹ ਜਿਹੜੀ ਚਿੱਠੀ ਸੀ ਉਹ ਖੋਲੀ, ਜੋ ਇਹਦੇ ਤਾਏ ਧੀਰ ਮੱਲ ਨੇ ਲਿਖ ਕੇ ਭੇਜੀ ਹੈ।
ਕਰ ਸਭ ਮਤਲਬ ਕੋ ਚੀਨ,
ਚਿੱਠੀ ਖੋਲ ਕੇ ਰਾਮ ਰਾਏ ਨੇ ਪੜ੍ਹੀ, ਚਿੱਠੀ ਨੂੰ ਪੜ੍ਹ ਕੇ ਉਹਦਾ ਸਾਰਾ ਮਤਲਬ ਸਮਝਿਆ ਕਿ ਬਾਬੇ ਧੀਰ ਮੱਲ ਨੇ ਚਿੱਠੀ ਕਿਉਂ ਭੇਜੀ ਹੈ, ਉਹਦਾ ਕੀ ਤਾਤਪਰਜ ਹੈ, ਇਸ ਚਿੱਠੀ ਨੂੰ ਲਿਖਣ ਪਿੱਛੇ ਕੀ ਕਾਰਨ ਹੈ, ਉਹ ਮੈਨੂੰ ਇਹ ਚਿੱਠੀ ਲਿਖ ਕੇ ਕਿਉਂ ਭੇਜ ਰਿਹਾ, ਉਹਦਾ ਸਾਰਾ ਕਾਰਨ ਉਹ ਬਾਬੇ ਰਾਮ ਰਾਏ ਨੇ ਚੰਗੀ ਤਰ੍ਹਾਂ ਸਮਝ ਲਿਆ ਹੈ।
ਧੀਰ ਮੱਲ ਤੈ ਮੋਏ ਅਧੀਨ, ਯਾ ਤੇ ਕੁਛ ਹਰਖ ਮੈਂ ਲੀਨ।
ਰਾਮ ਰਾਏ ਨੂੰ ਖੁਸ਼ੀ ਵੀ ਹੋਈ ਕਿ ਵੇਖੋ ਹਾਲਾਂਕਿ ਧੀਰ ਮੱਲ ਪੰਜਾਬ ਦੇ ਇਲਾਕੇ ਚ ਬੜਾ ਪ੍ਰਸਿੱਧ ਹੈ, ਪਰ ਇੰਨੀ ਤਾਕਤ ਹੋਣ ਦੇ ਬਾਵਜੂਦ ਵੀ ਉਹ ਮੇਰੇ ਅਧੀਨ ਹੈ। ਰਾਮ ਰਾਏ ਹੰਕਾਰੀ ਸੀ ਨਾ, ਹੰਕਾਰੀ ਬੰਦੇ ਦੇ ਕੋਲ ਕੋਈ ਵੱਡਾ ਬੰਦਾ ਚੱਲ ਕੇ ਆਵੇ ਉਹਦਾ ਹੰਕਾਰ ਹੋਰ ਦੂਣਾ ਹੋ ਜਾਂਦਾ, ਵੇਖਿਆ ਜੀ ਵੇਖੋ ਮੇਰੇ ਕੋਲ ਆਹ ਬੰਦਾ ਵੀ ਚੱਲ ਕੇ ਆਇਆ, ਇਹਦੀ ਵੀ ਅਧੀਨਤਾ ਮੇਰੇ ਅਧੀਨ ਹੈ। ਰਾਮ ਰਾਏ ਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ ਕਿ ਧੀਰ ਮੱਲ ਮੇਰੇ ਅਧੀਨ ਹੈ, ਉਹ ਮੇਰੇ ਅਧੀਨ ਚੱਲ ਰਿਹਾ ਤੇ ਮੈਨੂੰ ਚਿੱਠੀ ਲਿਖ ਕੇ ਭੇਜ ਰਿਹਾ।
ਯਾ ਤੇ ਕੁਛ ਹਰਕ ਮੈਂ ਲੀਨ,
ਇਸ ਕਰਕੇ ਇਹਦੇ ਮਨ ਦੇ ਵਿਚ ਕੁਝ ਖੁਸ਼ੀ ਵੀ ਹੋਈ, ਰਾਮ ਰਾਏ ਦੇ ਮਨ ਵਿਚ ਕੁਝ ਖੁਸ਼ੀ ਤੇ ਹਰਖ ਵੀ ਹੋਇਆ।
ਪੁਨ ਚਿੰਤਾ ਚਿੱਤ ਦਿਖੈ ਉਪਾਏ, ਗਾਦੀ ਅਪਰ ਥਾਨ ਮੈਂ ਵਡਿਆਏ।
ਪਹਿਲਾਂ ਤਾਂ ਖੁਸ਼ੀ ਵੀ ਹੋਈ ਇਸ ਗੱਲ ਦੀ ਕਿ ਧੀਰ ਮੱਲ ਮੇਰੇ ਅਧੀਨ ਹੈ, ਪਰ ਫਿਰ ਇਹਦੇ ਮਨ ਵਿਚ ਚਿੰਤਾ ਵੀ ਹੋਈ, ਫਿਰ ਇਹਦੇ ਮਨ ਚ ਫਿਕਰ ਵੀ ਹੋਇਆ ਕਿ ਜਿਹੜੀ ਗੁਰਤਾ ਗੱਦੀ ਦੀ ਵਡਿਆਈ ਹੈ, ਜਿਹੜੀ ਪਹਿਲਾਂ ਸਾਡੇ ਘਰ ਸੀ, ਪਹਿਲਾਂ ਮੇਰੇ ਪਿਤਾ ਕੋਲ ਸੀ, ਫਿਰ ਮੇਰੇ ਛੋਟੇ ਭਾਈ ਗੁਰੂ ਹਰਿਕ੍ਰਿਸ਼ਨ ਸਾਹਿਬ ਕੋਲ ਸੀ। ਹੁਣ ਉਹ ਗੁਰਤਾ ਗੱਦੀ ਸਾਡੀਆਂ ਦੋ ਪੀੜੀਆਂ ਫਿਰ ਪਿੱਛੇ ਚਲੀ ਗਈ ਹੈ, ਦਾਦੇ ਕੋਲ ਚਲੀ ਗਈ ਹੈ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਰਾਮ ਰਾਏ ਦੇ ਰਿਸ਼ਤੇ ਚ ਦਾਦਾ ਜੀ ਲੱਗਦੇ ਸਨ, ਫਿਰ ਦੋ ਪੀੜੀਆਂ ਪਿੱਛੇ ਚਲੀ ਗਈ। ਇਸ ਗੱਲ ਦੀ ਚਿੰਤਾ, ਇਸ ਗੱਲ ਦਾ ਫਿਕਰ ਬਾਬੇ ਰਾਮ ਰਾਏ ਦੇ ਮਨ ਵਿਚ ਹੈ।
ਪ੍ਰਥਮ ਪਯੋ ਉਤਪਾਤ ਮਿਸਾਲਾ,
ਪਹਿਲਾਂ ਵੀ ਬੜੇ ਭਾਰੀ ਉਤਪਾਤ ਹੋ ਗਏ ਨੇ, ਪਹਿਲਾਂ ਵੀ ਬੜਾ ਭਾਰੀ ਉਪਦਰਵ ਹੋਇਆ ਹੈ।
ਸਰਾਪ ਕਰਾਲਾ,
ਦੋਵਾਂ ਪਾਸੀ ਸਰਾਪ ਹੋ ਗਏ। ਪਹਿਲਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕੋਲ ਗੁਰਤਾ ਸੀ, ਮੈਂ ਉਨ੍ਹਾਂ ਨੂੰ ਦਿੱਲੀ ਬੁਲਾਇਆ, ਮੈਂ ਉਨ੍ਹਾਂ ਨੂੰ ਸਰਾਪ ਦਿੱਤਾ, ਉਨ੍ਹਾਂ ਨੇ ਮੈਨੂੰ ਸਰਾਪ ਦੇ ਦਿੱਤਾ। ਏਦਾਂ ਪਹਿਲਾਂ ਵੀ ਬੜਾ ਉਤਪਾਤ ਹੋ ਚੁੱਕਾ ਸਾਡੇ ਦੋਵਾਂ ਭਰਾਵਾਂ ਵਿਚ, ਦੋਵਾਂ ਪਾਸੀ ਇਸ ਗੁਰਤਾ ਗੱਦੀ ਕਰਕੇ ਸਰਾਪ ਹੋ ਚੁੱਕੇ ਨੇ।
ਸਭ ਸੰਗਤ ਮੈਂ ਮੋਰ ਖੁਟਾਏ,
ਸਾਰੀ ਸੰਗਤ ਵਿਚ ਮੇਰਾ ਖੋਟਾਪਨ ਪ੍ਰਗਟ ਹੋ ਗਿਆ। ਪਹਿਲਾਂ ਜਦੋਂ ਮੈਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਦਿੱਲੀ ਬੁਲਾਇਆ, ਉਦੋਂ ਮੇਰੀ ਬੜੀ ਨਿੰਦਾ ਹੋਈ, ਬੜੇ ਲੋਕਾਂ ਨੇ ਮੈਨੂੰ ਲਾਹਨਤਾਂ ਪਾਈਆਂ, ਤਿਰਕਾਰਾਂ ਪਾਈਆਂ। ਫਿਰ ਮੈਂ ਜਦੋਂ ਉਨ੍ਹਾਂ ਨੂੰ ਸਰਾਪ ਦਿੱਤਾ ਵੀ ਉਹ ਚੇਚਕ ਦੇ ਖਾਜੇ ਨੇ, ਉਦੋਂ ਫਿਰ ਮੇਰੇ ਤੇ ਕਲੰਕ ਲੱਗਾ, ਫਿਰ ਮੇਰੀ ਨਿੰਦਾ ਹੋਈ। ਪਹਿਲਾਂ ਵੀ ਮੇਰਾ ਮੂੰਹ ਕਾਲਾ ਹੋ ਚੁੱਕਾ ਹੈ, ਸਾਰੇ ਪਾਸੇ ਮੇਰੇ ਤੇ ਬੜਾ ਵੱਡਾ ਕਲੰਕ ਲੱਗ ਚੁੱਕਾ ਹੈ।
ਸਤਿਗੁਰ ਪੁਰਬ ਬਿਦਤਾਏ,
ਇਹ ਗੱਲ ਪਹਿਲਾਂ ਵੀ ਬਿਦਤ ਹੋ ਚੁੱਕੀ ਹੈ, ਪ੍ਰਗਟ ਹੋ ਚੁੱਕੀ ਹੈ।
ਸ੍ਰੀ ਹਰਿਕ੍ਰਿਸ਼ਨ ਬੋਲ ਪਰ ਲੋਕ, ਜਿਸ ਤੇ ਸਭ ਕੁਟੰਬ ਮੈਂ ਸ਼ੋਕ,
ਮੇਰੇ ਦਿੱਤੇ ਸਰਾਪ ਕਾਰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਉਹਨੂੰ ਆਪਣੇ ਸਿਰ ਮੱਥੇ ਪ੍ਰਵਾਨ ਕੀਤਾ, ਔਰ ਉਹ ਆਪਣਾ ਸਰੀਰ ਤਿਆਗ ਕੇ ਸੱਚਖੰਡ ਚਲੇ ਗਏ। ਉਹਦਾ ਬੜਾ ਵੱਡਾ ਸ਼ੋਕ ਸਾਡੇ ਕੁਟੰਬ ਵਿਚ ਹੈ, ਤਾਂ ਮੇਰੇ ਭਰਾ ਹੀ ਸੀ ਨਾ, ਤੇ ਉਹਦਾ ਸੋਗ ਉਹ ਪਹਿਲਾਂ ਸਾਡੇ ਕੁਟੰਬ ਦੇ ਵਿਚ ਸਾਡੇ ਟੱਬਰ ਦੇ ਵਿਚ ਹੈ।
ਮੋਕੋ ਬੁਰਾ ਜਗਤ ਠਹਿਰਾਇਓ,
ਸਾਰਿਆਂ ਨੇ ਮੈਨੂੰ ਹੀ ਜਗਤ ਵਿਚ ਬੁਰਾ ਠਹਿਰਾਇਆ, ਸਭ ਨੇ ਮੈਨੂੰ ਹੀ ਬੁਰਾ ਜਾਣਿਆ ਕਿ ਇਹ ਸਾਰਾ ਖੋਟਾ ਕੰਮ ਬਾਬੇ ਰਾਮ ਰਾਏ ਕਰਕੇ ਹੋਇਆ। ਏਦਾਂ ਸਾਰੇ ਲੋਕ ਗੱਲਾਂ ਕਰਦੇ ਨੇ।
ਮੈਂ ਆਪਣੇ ਉਤਪਾਤੀ ਉਠਾਇਓ,
ਤੇ ਹੁਣ ਬਾਬਾ ਧੀਰਬਲ ਜੀ ਮੈਨੂੰ ਚਿੱਠੀ ਭੇਜ ਰਹੇ ਨੇ ਕਿ ਮੈਂ ਹੋਰ ਉਤਪਾਤ ਉਠਾਵਾਂ। ਮੈਂ ਤਾਂ ਪਹਿਲਾਂ ਹੀ ਲੋਕਾਂ ਦੀ ਨਿਗਾਹ ਵਿਚ ਆਇਆ ਹੋਇਆ, ਲੋਕ ਤਾਂ ਪਹਿਲਾਂ ਹੀ ਮੈਨੂੰ ਲਾਹਨਤਾਂ ਤੇ ਧਿਰਕਾਰਾਂ ਪਾਉਂਦੇ ਨੇ, ਪਰ ਧੀਰਬਲ ਹੁਣ ਵੀ ਮੈਨੂੰ ਉਤਪਾਤ ਕਰਨ ਵਾਸਤੇ ਕਹਿ ਰਿਹਾ।
ਹੋਵੇ ਜੇ ਹੈ ਕੁਛ ਕੁਛ ਤੇ ਕੁਛ ਔਰ,
ਮੈਂ ਚਾਹੁੰਦਾ ਤਾਂ ਕੁਝ ਹੋਰ ਆ ਕਰਨਾ, ਪਰ ਹੋ ਕੁਝ ਹੋਰ ਹੀ ਜਾਂਦਾ। ਪਹਿਲਾਂ ਵੀ ਮੈਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਦਿੱਲੀ ਨਹੀਂ ਸੀ ਬੁਲਾਉਣਾ ਚਾਹੁੰਦਾ, ਮੈਂ ਚਾਹੁੰਦਾ ਸੀ ਵੀ ਉਧਰ ਮਾਲਵੇ ਦੇ ਇਲਾਕੇ ਚ ਲੰਘ ਜਾਂਦੇ, ਕਿਤੇ ਜੰਗਲ ਚ ਚਲੇ ਜਾਂਦੇ, ਪਰ ਹੋਰ ਦਾ ਕੁਝ ਹੋਰ ਹੀ ਹੋ ਗਿਆ। ਇਸ ਤਰ੍ਹਾਂ ਐਸਾ ਨਾ ਹੋਵੇ ਕਿ ਹੁਣ ਵੀ ਕੁਝ ਹੋਰ ਦਾ ਹੋਰ ਹੀ ਹੋ ਜਾਵੇ।
ਮਹਾ ਕਲੰਕਿਤ ਕਹਿ ਸਭ ਠੋਰ,
ਮੈਨੂੰ ਸਾਰੀਆਂ ਜਗਾਵਾਂ ਤੇ ਕਲੰਕੀ ਕਹਿੰਦੇ ਨੇ, ਸਾਰੇ ਪਾਸੇ ਮੇਰੇ ਮੱਥੇ ਤੇ ਕਲੰਕ ਲੱਗਾ, ਮੇਰੇ ਮੱਥੇ ਤੇ ਦਾਗ ਲੱਗਾ।
ਇਤਿਹਾਸਕ ਮਨ ਗਟੀ ਵਿਚਾਰੈ,
ਏਦਾਂ ਬਾਬਾ ਰਾਮ ਰਾਏ ਆਪਣੇ ਮਨ ਚ ਬੜੀਆਂ ਗਿਣਤੀਆਂ ਵਿਚਾਰਦਾ, ਬੜੀਆਂ ਸੋਚਾਂ, ਕਈ ਤਰ੍ਹਾਂ ਦੀਆਂ ਸੋਚਾਂ ਆਪਣੇ ਮਨ ਵਿਚ ਸੋਚਦਾ।
ਕਹਾਂ ਕਰੋ ਮੈਂ ਯਤਨ ਸੁਧਾਰੈ,
ਸੋਚਦਾ ਵੀ ਹੁਣ ਮੈਂ ਕੀ ਯਤਨ ਕਰਾਂ, ਉਪਾਅ ਕੀ ਕਰਾਂ। ਮੇਰੇ ਤਾਏ ਧੀਰਬਲ ਨੇ ਤਾਂ ਸਾਰੀਆਂ ਡੋਰਾਂ ਮੇਰੇ ਤੇ ਸੁੱਟ ਦਿੱਤੀਆਂ। ਉਹ ਕਹਿੰਦਾ ਵੀ ਮੈਂ ਤਾਂ ਆਪਣੇ ਵੱਲੋਂ ਉਪਾਅ ਕਰਕੇ ਵੇਖ ਲਏ ਨੇ, ਮੇਰੇ ਕੋਲੋਂ ਤਾਂ ਕੁਝ ਨਹੀਂ ਹੋਇਆ। ਦੋ ਵਾਰੀ ਮੈਂ ਗੋਲੀ ਵੀ ਚਲਵਾ ਕੇ ਵੇਖ ਲਈ, ਪਰ ਮੈਂ ਮਾਰ ਨਹੀਂ ਸਕਿਆ। ਹੁਣ ਤੂੰ ਹੀ ਕੁਝ ਕਰ, ਉਹਨੇ ਤਾਂ ਮੇਰੇ ਤੇ ਸਾਰਾ ਕੁਝ ਸੁੱਟ ਦਿੱਤਾ ਹੈ, ਕਾਰਮਦਾਰ ਸਭ ਕੁਝ ਮੈਨੂੰ ਦੇ ਦਿੱਤਾ। ਹੁਣ ਬਾਬਾ ਰਾਮ ਰਾਏ ਜੀ ਮਨ ਵਿਚ ਕਈ ਤਰ੍ਹਾਂ ਦੀਆਂ ਸੋਚਾਂ ਸੋਚਦੇ ਨੇ ਵੀ ਮੈਂ ਕੀ ਯਤਨ ਕਰਾਂ।
ਪਾਤੀ ਕੋ ਉੱਤਰ ਲਿਖ ਦਿਨੋ,
ਰਾਮ ਰਾਏ ਨੇ ਪਹਿਲਾਂ ਤਾਂ ਬਾਬੇ ਧੀਰਮਲ ਦੀ ਜਿਹੜੀ ਚਿੱਠੀ ਆਈ ਹੈ ਉਹਦੇ ਜਵਾਬ ਵਜੋਂ ਇੱਕ ਚਿੱਠੀ ਲਿਖੀ, ਉਹਦਾ ਜਵਾਬ ਦੇਣ ਵਾਸਤੇ ਇੱਕ ਚਿੱਠੀ ਲਿਖੀ ਹੈ।
ਤੁਮ ਹੋ ਬੜੋ ਸਕਲ ਬਿਦਵਿਚੀਨੋ,
ਜਵਾਬ ਵਿਚ ਰਾਮ ਰਾਏ ਨੇ ਲਿਖਿਆ, ਤਾਇਆ ਜੀ, ਤਾਇਆ ਜੀ ਧੀਰਮਲ ਜੀ, ਤੁਸੀਂ ਤਾਂ ਸਭ ਪ੍ਰਕਾਰ ਨਾਲੋਂ ਵੱਡੇ ਹੋ। ਮੇਰੇ ਤਾਇਆ ਜੀ ਉਹ ਤਾਇਆ ਪਿਓ ਦੇ ਬਰਾਬਰ ਹੁੰਦਾ ਹੈ।
ਜਿਤ ਕੀ ਉਪਾਏ ਮੋਏ ਤੇ ਬਣੈ, ਕਰੋ ਸੁਮੈ ਜਿਮ ਚਿੰਤਾ ਹਨੈ।
ਤੁਸੀਂ ਫਿਕਰ ਨਾ ਕਰੋ, ਮੈਂ ਇੱਥੇ ਦਿੱਲੀ ਬੈਠਾ, ਜਿੰਨਾ ਕੁ ਉਪਾਅ ਮੇਰੇ ਕੋਲੋਂ ਹੋ ਸਕਿਆ ਮੈਂ ਕਰਾਂਗਾ, ਜੋ ਜੁਗਤੀ ਮੇਰੇ ਕੋਲੋਂ ਹੋ ਸਕੀ ਬਣ ਸਕੀ ਮੈਂ ਕਰਾਂਗਾ। ਤੁਸੀਂ ਆਪਣੇ ਮਨ ਦੇ ਵਿੱਚ ਚਿੰਤਾ ਨਾ ਕਰੋ, ਫਿਕਰ ਨਾ ਕਰੋ, ਆਪਣੇ ਮਨ ਦੀ ਚਿੰਤਾ ਦਾ ਤਿਆਗ ਕਰੋ, ਜਿੰਨਾ ਉਪਾਅ ਮੇਰੇ ਕੋਲੋਂ ਹੋ ਸਕਿਆ ਉਹ ਮੈਂ ਕਰਾਂਗਾ।
ਕਹੇ ਤੁਮਾਰੇ ਮੈਂ ਦਿਨ ਰਾਤੀ,
ਮੈਂ ਤਾਂ ਤੁਹਾਡੇ ਕਹੇ ਦੇ ਵਿੱਚ ਹੀ ਹਾਂ, ਦਿਨ ਰਾਤ ਮੈਂ ਤੁਹਾਡੇ ਕਹਿਣੇ ਤੋਂ ਬਾਹਰ ਨਹੀਂ ਚੱਲਾਂਗਾ, ਜੋ ਤੁਸੀਂ ਕਹੋਗੇ ਉਹਨੂੰ ਮੈਂ ਸੱਤ ਕਰਕੇ ਮੰਨਾਂਗਾ।
ਮਾਨੋ ਕਿਉਂ ਨਾ ਰਾਵਰੀ ਬਾਤੇ,
ਮੈਂ ਭਲਾ ਤੁਹਾਡੀ ਗੱਲ ਕਿਉਂ ਨਾ ਮੰਨਾ, ਤੁਹਾਡੇ ਕਹੇ ਨੂੰ ਕਿਉਂ ਨਾ ਮੰਨਾ, ਮੈਂ ਜ਼ਰੂਰ ਤੁਹਾਡਾ ਕਿਹਾ ਤੇ ਆਖਾ ਮੰਨਾਂਗਾ।
ਲਿਖੀ ਪਛਾਈ ਪੁਰ ਕਰਤਾਰ,
ਏਦਾਂ ਦੀ ਇੱਕ ਚਿੱਠੀ ਦਾ ਜਵਾਬ ਬਾਬੇ ਧੀਰਮਲ ਨੂੰ ਦੇਣ ਵਾਸਤੇ ਰਾਮ ਰਾਏ ਨੇ ਲਿਖਵਾਈ, ਔਰ ਉਹ ਚਿੱਠੀ ਉਸੇ ਦੂਤ ਨੂੰ ਦੇ ਕੇ ਉਹਨੂੰ ਕਰਤਾਰਪੁਰ ਸਾਹਿਬ ਧੀਰਮਲ ਕੋਲ ਭੇਜਿਆ ਹੈ।
ਪਠਿਤ ਧੀਰਮਲ ਨੰਦ ਤਾਰ,
ਉਹ ਦੂਤ ਚਿੱਠੀ ਲੈ ਕੇ ਧੀਰਮਲ ਕੋਲ ਪਹੁੰਚਿਆ, ਧੀਰਮਲ ਨੇ ਉਹ ਚਿੱਠੀ ਪੜ੍ਹੀ ਤੇ ਪੜ੍ਹ ਕੇ ਉਸ ਚਿੱਠੀ ਨੂੰ ਬੜਾ ਖੁਸ਼ ਹੋਇਆ, ਬੜਾ ਆਨੰਦਿਤ ਹੋਇਆ।
ਕਹਿਓ ਮਸੰਦ ਸੰਗ ਸਮਝਾਏ,
ਜਿਹੜੇ ਦੇ ਮਸੰਦ ਸੀ ਧੀਰਮਲ ਦੇ ਨਾਲ ਰਹਿਣ ਵਾਲੇ, ਜਿਹੜੇ ਨੂੰ ਹਰ ਵੇਲੇ ਵਡਿਆਈ ਕਰਕੇ ਹਰ ਵੇਲੇ ਸਿਖਰ ਤੇ ਚਾੜ ਕੇ ਰੱਖਦੇ ਸੀ, ਉਹਨਾਂ ਮਸੰਦਾਂ ਨੂੰ ਧੀਰਮਲ ਬੋਲਿਆ, ਕਹਿਣ ਲੱਗਾ
ਸਫਲੈ ਤੇਰੋ ਕਰਿਓ ਉਪਾਏ।
ਕਹਿਣ ਲੱਗੇ ਮਸੰਦਾਂ ਨੂੰ, ਕਹਿਣ ਲੱਗਾ, ਉਹ ਮਸੰਦੀ ਸਲਾਹਾਂ ਦਿੰਦੇ ਸੀ ਨਾ ਇਹਨੂੰ ਵੀ, ਤੂੰ ਰਾਮ ਰਾਏ ਦੇ ਨਾਲ ਸੰਗ ਕਰ ਲੈ, ਉਹਦੇ ਨਾਲ ਮੁਲਾਕਾਤ ਕਰ ਲੈ, ਉਹਨੂੰ ਚਿੱਠੀ ਲਿਖ ਕੇ ਭੇਜ ਕੇ ਆਪਣੇ ਵੱਲ ਕਰ ਲੈ। ਮਸੰਦਾਂ ਨੂੰ ਕਹਿੰਦਾ ਮਸੰਦ ਜੀ, ਤੁਹਾਡਾ ਕਿਹਾ ਹੁਣ ਸਫਲਾ ਹੋ ਗਿਆ, ਜੋ ਤੁਸੀਂ ਉਪਾਅ ਦੱਸਿਆ ਸੀ, ਜਿਹੜਾ ਤੁਸੀਂ ਰਸਤਾ ਦਿੱਤਾ ਸੀ, ਉਹ ਰਸਤੇ ਤੇ ਚੱਲ ਕੇ ਮੈਨੂੰ ਸਫਲਤਾ ਮਿਲੀ ਹੈ।
ਰਾਮ ਰਾਏ ਖਾਤਰ ਕਰ ਪਛੇ,
ਆ ਵੇਖੋ ਰਾਮ ਰਾਏ ਨੇ ਚਿੱਠੀ ਭੇਜੀ ਹੈ, ਇਸ ਚਿੱਠੀ ਵਿੱਚ ਉਹਨੇ ਮੇਰੀ ਤਸੱਲੀ ਕਰਕੇ ਭੇਜੀ ਚਿੱਠੀ। ਖਾਤਰ ਕਹਿੰਦੇ ਨੇ ਤਸੱਲੀ ਨੂੰ, ਮੇਰੀ ਤਸੱਲੀ ਕਰਕੇ ਚਿੱਠੀ ਭੇਜੀ ਹੈ, ਆਏ ਦੇ ਵਿੱਚ ਮੈਨੂੰ ਉਹਨੇ ਪੂਰਨ ਤੌਰ ਤੇ ਤਸੱਲੀ ਦਿੱਤੀ ਹੈ।
ਇਹ ਪਾਤੀ ਮੈਂ ਤਿਸ ਕੀ ਪਛੇ,
ਆ ਮੈਂ ਚਿੱਠੀ ਰਾਮ ਰਾਏ ਦੀ ਭੇਜੀ ਹੋਈ ਚੰਗੀ ਤਰ੍ਹਾਂ ਪੜ੍ਹ ਕੇ ਵਿਚਾਰੀ ਹੈ।
ਇਸ ਪ੍ਰਕਾਰ ਇਹ ਭਇਓ ਮੇਰੇ ਤੰਤ ਗੁਰਦਰੋਹੀ ਅਨਹਿਤ ਚਿਤਵੰਤ।
ਇਸ ਪ੍ਰਕਾਰ ਦਾ ਇਹ ਬਿਰਤੰਤ ਹੋਇਆ, ਗੁਰੂ ਸਾਹਿਬ ਨਾਲ ਦਰੋਹ ਕਰਨ ਵਾਲੇ ਦਰੋਹੀ, ਧੀਰਮਲ ਵੀ ਤੇ ਰਾਮ ਰਾਏ ਵੀ ਦਰੋਹੀ ਹੈ, ਉਹਦੇ ਮਨ ਚ ਵੀ ਦਵੈਸ਼ ਹੈ। ਕਹਿੰਦੇ ਏਦਾਂ ਗੁਰੂ ਦਰੋਹੀਆਂ ਨੇ ਅਨਹਿਤ ਚਿਤਵੰਤਿਆ, ਅਨਹਿਤ ਜੋ ਇਨ੍ਹਾਂ ਦੇ ਭਲੇ ਵਿਚ ਨਹੀਂ, ਜਿਹੜਾ ਕੰਮ ਧੀਰਮਲ ਤੇ ਰਾਮ ਰਾਏ ਕਰ ਰਹੇ ਨੇ ਸਤਿਗੁਰਾਂ ਦਾ, ਤਾਂ ਇਹਦੇ ਵਿਚ ਕੀ ਬੁਰਾ ਹੋਣਾ, ਇਨ੍ਹਾਂ ਦੇ ਵਿਚ ਇਨ੍ਹਾਂ ਦਾ ਵੀ ਭਲਾ ਕੋਈ ਨੀ, ਇਹਦੇ ਵਿਚ ਇਨ੍ਹਾਂ ਦਾ ਵੀ ਬੁਰਾ ਹੀ ਹੋਣਾ ਜੋ ਇਹ ਕਰ ਰਹੇ ਨੇ।
ਬੁਰੇ ਭਲੇ ਕੀ ਸਾਰ ਨਾ ਜਾਣਦੇ,
ਬੁਰੇ ਭਲੇ ਦੀ ਸਾਰ ਨੀ ਜਾਣਦੇ, ਇਨ੍ਹਾਂ ਨੂੰ ਇਹ ਨੀ ਪਤਾ ਕਿ ਅਸੀਂ ਇਹ ਕੰਮ ਚੰਗਾ ਕਰ ਰਹੇ ਹਾਂ ਜਾਂ ਮਾੜਾ ਕਰ ਰਹੇ ਹਾਂ।
ਭਏ ਲੋਭ ਬਸ ਕੁਕ੍ਰਿਤ ਠਾਨੇ,
ਬਸ ਲੋਭ ਦੇ ਵਸ ਹੋ ਕੇ ਮਾੜਾ ਕੰਮ ਕਰ, ਲਾਲਚ ਹੈ। ਧੀਰਮਲ ਦੇ ਮਨ ਚ ਵੀ ਲਾਲਚ ਹੈ, ਰਾਮ ਰਾਏ ਤਾਂ ਲਾਲਚੀ ਸੀਗਾ ਹੀ, ਧੀਰਮਲ ਵੀ ਲਾਲਚੀ ਹੈ, ਬਸ ਲਾਲਚ ਵਸ ਹੋ ਕੇ ਵੀ ਗੁਰਤਾ ਗੱਦੀ ਆਏਗੀ, ਗੁਰਤਾ ਗੱਦੀ ਸਾਡੇ ਕੋਲ ਹੋਵੇਗੀ, ਸਾਡੀ ਪੂਜਾ ਹੋਵੇਗੀ, ਪੈਸੇ ਰੁਪਈਏ ਸਾਡੇ ਕੋਲ ਆਵਣਗੇ, ਬਸ ਇਸੇ ਕਰਕੇ ਇਨ੍ਹਾਂ ਦੇ ਮਨ ਦੇ ਵਿਚ ਲਾਲਚ ਕਰਕੇ ਭੈੜਾ ਕੰਮ ਕੁਕ੍ਰਿਤ ਕਰਮ ਜਿਹੜਾ ਹੈ ਉਹ ਕਰ ਰਹੇ ਨੇ।
ਇੱਕ ਦਿਨ ਤੁਰ ਕੇ ਸਿਰ ਕੇ ਤੀਰ,
ਇਸ ਤਰ੍ਹਾਂ ਸਮਾਂ ਬੀਤਿਆ, ਇੱਕ ਦਿਨ ਦਾ ਬਚਨ ਹੈ ਕਿ ਬਾਬਾ ਰਾਮ ਰਾਏ ਜੀ ਤੁਰਕੇਸ਼ਵਰ ਔਰੰਗਜ਼ੇਬ, ਤੁਰਕੇਸ਼ਵਰ ਕਹਿੰਦੇ ਨੇ ਔਰੰਗੇ ਨੂੰ, ਨਰੰਗਾ ਬੈਠਾ ਸੀ ਦਿੱਲੀ ਦੇ ਤਖ਼ਤ ਤੇ, ਹੁਣ ਬਾਬੇ ਰਾਮ ਰਾਏ ਦਾ ਰੋਜ਼ ਦਾ ਆਉਣਾ ਜਾਣਾ ਸੀ, ਬਾਦਸ਼ਾਹ ਦੀ ਕਚਹਿਰੀ ਚ ਬਾਬੇ ਰਾਮ ਰਾਏ ਨੂੰ ਆਉਣ ਜਾਣ ਤੋਂ ਕੋਈ ਰੋਕ ਟੋਕ ਨਹੀਂ ਸੀ, ਇਹ ਬਾਬਾ ਰਾਮ ਰਾਏ ਜੀ ਔਰੰਗਜ਼ੇਬ ਦੀ ਕਚਹਿਰੀ ਚ ਗਏ,
ਬੈਠੇ ਰਾਮ ਰਾਏ ਨਰ ਭੀੜ,
ਹੋਰ ਵੀ ਕਈ ਬੰਦਿਆਂ ਦੀ ਭੀੜ ਸੀ ਉੱਥੇ, ਦੀਵਾਨ ਖਚਾ ਖਚ ਭਰਿਆ ਹੋਇਆ ਸੀ, ਬੜੇ ਬੜੇ ਵਜ਼ੀਰ ਅਹਿਲਕਾਰ ਅਫਸਰ ਬੈਠੇ ਹੋਏ ਸੀ, ਉਹਨਾਂ ਵਿਚ ਜਾ ਕੇ ਬਾਬਾ ਰਾਮ ਰਾਏ ਵੀ ਬੈਠਾ ਹੈ।
ਕਹਿਓ ਪ੍ਰਸੰਗ ਗੁਰੂ ਨੂੰ ਤੋਂ,
ਉੱਥੇ ਗੁਰੂ ਸਾਹਿਬ ਦਾ ਪ੍ਰਸੰਗ ਚੱਲ ਪਿਆ, ਗੁਰੂ ਘਰ ਦੀ ਗੱਲ ਚੱਲ ਪਈ ਬਾਦਸ਼ਾਹ ਦੇ ਕੋਲ,
ਗਾਦੀ ਪਰ ਬੈਠਿਓ ਕੌਣ,
ਗੁਰੂ ਘਰ ਦੀ ਗੱਲ ਚੱਲ ਪਈ, ਔਰੰਗਜ਼ੇਬ ਨੇ ਸੁਭਾਵਕ ਹੀ ਪੁੱਛਿਆ ਬਾਬੇ ਰਾਮ ਰਾਏ ਨੂੰ, ਕਿਉਂਕਿ ਉਹਨੂੰ ਪਤਾ ਸੀ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੋਤੀ ਜੋਤ ਸਮਾ ਗਏ ਨੇ, ਉਹ ਪੁੱਛਣ ਲੱਗਾ, ਕਹਿੰਦਾ ਹਾਂ ਬਾਬਾ ਰਾਮ ਰਾਏ ਜੀ ਦੱਸੋ ਵੀ ਹੁਣ ਗੁਰਤਾ ਗੱਦੀ ਤੇ ਮਾਲਕ ਕੌਣ ਹੈ। ਹੁਣ ਇਸ ਵਕਤ ਗੁਰਤਾ ਗੱਦੀ ਦਾ ਮਾਲਕ ਕੌਣ, ਗੁਰਤਾ ਗੱਦੀ ਤੇ ਕੌਣ ਬੈਠਾ ਹੈ?
ਸ੍ਰੀ ਹਰ ਕ੍ਰਿਸ਼ਨ ਬਾਲ ਬੈ ਮਾਏ ਪਹੁੰਚੇ ਸੋ ਪਰ ਲੋਕ ਕੇ ਮਾਏ।
ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤਾਂ ਬਾਲ ਉਮਰਾ ਵਿਚ ਹੀ ਆਪਣਾ ਸਰੀਰ ਤਿਆਗ ਕੇ ਸੱਚਖੰਡ ਤੁਰ ਗਏ ਨੇ, ਬੈਕੁੰਠ ਧਾਮ ਨੂੰ ਚਲੇ ਗਏ ਨੇ। ਹੁਣ ਉਹਨਾਂ ਦੀ ਜਗ੍ਹਾ ਤੇ ਗੁਰਤਾ ਗੱਦੀ ਤੇ ਗੁਰੂ ਬਣ ਕੇ ਕੌਣ ਬੈਠਾ ਹੈ?
ਅਧਿਕਾਰੀ ਸੁਧੋਤੋ ਨਾ ਕੋਏ,
ਕਿ ਉਹਨਾਂ ਦਾ ਅੱਗੇ ਕੋਈ ਪੁੱਤਰ ਨਹੀਂ ਸੀ ਅਧਿਕਾਰੀ, ਉਹਨਾਂ ਦੀ ਅੱਗੇ ਕੋਈ ਸੰਤਾਨ ਨਹੀਂ ਸੀ, ਕਿਉਂਕਿ ਉਹ ਤਾਂ ਬਾਲ ਅਵਸਥਾ ਵਿਚ ਹੀ ਸਰੀਰ ਤਿਆਗ ਗਏ ਨੇ। ਉਹਨਾਂ ਦਾ ਅੱਗੇ ਕੋਈ ਪੁੱਤਰ ਨਹੀਂ, ਕੋਈ ਸੰਤਾਨ ਨਹੀਂ ਸੀ, ਇਸ ਕਰਕੇ ਇਹ ਦੱਸ ਵੀ ਉਹਨਾਂ ਦੀ ਜਗ੍ਹਾ ਤੇ ਹੁਣ ਗੁਰੂ ਕੌਣ ਹੈ, ਕੌਣ ਉਹਨਾਂ ਦੀ ਥਾਂ ਤੇ ਗੱਦੀ ਤੇ ਬੈਠਾ ਹੈ?
ਅਧਿਕਾਰੀ ਸੁਤੋ ਤੋ ਨਾ ਕੋਏ, ਗੱਦੀ ਪਰ ਬੈਠਤ ਹੈ ਜੋ ਸੋਏ।
ਉਹਨਾਂ ਦਾ ਕੋਈ ਅਧਿਕਾਰੀ ਪੁੱਤਰ ਹੁੰਦਾ ਤੇ ਉਹ ਗੱਦੀ ਤੇ ਬੈਠਦਾ, ਪਰ ਐਸਾ ਵੀ ਕੋਈ ਨਹੀਂ, ਉਹਨਾਂ ਦਾ ਕੋਈ ਪੁੱਤਰ ਸੰਤਾਨ ਨਹੀਂ ਹੈ।
ਰਾਮ ਰਾਏ ਸਭ ਬਾਤ ਸੁਣਾਏ।
ਜਦੋਂ ਔਰੰਗਜ਼ੇਬ ਨੇ ਸਵਾਲ ਕੀਤਾ, ਬਾਦਸ਼ਾਹ ਨੇ ਪੁੱਛਿਆ, ਤੋ ਬਾਬਾ ਰਾਮ ਰਾਏ ਜੀ ਉਸ ਵੇਲੇ ਬੋਲੇ, ਕਹਿਣ ਲੱਗੇ,
ਸ੍ਰੀ ਹਰਿ ਕ੍ਰਿਸ਼ਨ ਕਈ ਗੁਰੇ ਆਏ।
ਕਹਿਣ ਲੱਗੇ ਵੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਜੋਤੀ ਜੋਤ ਸਮਾਨ ਤੋਂ ਪਹਿਲਾਂ ਗੁਰਿਆਈ ਦੇ ਕੇ ਗਏ ਨੇ। ਉਹ ਕਹਿੰਦੇ ਜੀ ਉਹ ਗੁਰਿਆਈ ਦੇ ਕੇ ਗਏ ਨੇ, ਜਦੋਂ ਸਮਾਏ ਨੇ ਜੋਤੀ ਜੋਤ, ਉਹ ਆਪਣੇ ਮੁਖੋਂ ਗੱਲ ਕਹਿ ਗਏ ਨੇ, ਆਪਣੇ ਮੁਖਾਰ ਬਿੰਦ ਚੋਂ ਗੁਰਤਾ ਗੱਦੀ ਕਹਿ ਕੇ ਗਏ ਨੇ ਵੀ ਕਿਹਦੇ ਕੋਲ ਹੈ।
ਉਤੋਂ ਹਮਾਰੀ ਕੁਲ ਮੈਂ ਏਕ,
ਸਾਡੀ ਹੀ ਕੁਲ ਦੇ ਵਿਚ ਇਕ ਮਹਾਂਪੁਰਖ ਨੇ, ਸਾਡੇ ਵਡੇਰੇ ਨੇ, ਤੇ ਰਿਸ਼ਤੇ ਵਿਚ ਉਹ ਸਾਡੇ ਦਾਦਾ ਜੀ ਲੱਗਦੇ ਨੇ, ਮੇਰੇ ਦਾਦੇ ਦੇ ਭਰਾ ਸਨ, ਬਾਬੇ ਗੁਰਦਿੱਤਾ ਜੀ ਦੇ ਸਭ ਤੋਂ ਛੋਟੇ ਭਰਾ ਸਨ, ਸਾਡੀ ਹੀ ਕੁਲ ਦੇ ਵਿਚੋਂ ਮਹਾਂਪੁਰਖ ਨੇ।
ਜਿਸ ਕਹਿਣੇ ਵਿਵਹਾਰ ਵਿਵੇਕ,
ਉਹਨਾਂ ਦਾ ਦੁਨੀਆਦਾਰੀ ਨਾਲ ਕੋਈ ਵਿਵਹਾਰ ਨਹੀਂ ਸੀ, ਨਾ ਉਹ ਦੁਨੀਆਦਾਰੀ ਨੂੰ ਜਾਣਦੇ ਨੇ, ਨਾ ਉਹਨਾਂ ਨੂੰ ਲੋਕ ਵਿਵਹਾਰਾਂ ਦਾ ਪਤਾ, ਨਾ ਉਹਨਾਂ ਨੂੰ ਪਤਾ ਵੀ ਦੁਨੀਆਂ ਨਾਲ ਕਿਵੇਂ ਮਿਲਣਾ, ਕਿਵੇਂ ਗੱਲਬਾਤ ਕਰਨੀ, ਉਹਨਾਂ ਨੂੰ ਕੁਝ ਨਹੀਂ ਸੀ ਆਉਂਦਾ। ਅਸੀਂ ਤਾਂ ਉਹਨਾਂ ਨੂੰ ਭੋਲਾ ਭਾਲਾ ਤੇ ਮਸਤਾਨਾ ਸਮਝਦੇ ਸੀ। ਗੁਰਤਾ ਗੱਦੀ ਤੇ ਬਹਿ ਗਏ ਨੇ, ਉਹਨਾਂ ਵੱਲ ਗੁਰੂ ਹਰਿਕ੍ਰਿਸ਼ਨ ਜੀ ਇਸ਼ਾਰਾ ਕਰ ਗਏ ਨੇ, ਤੇ ਉਹ ਇਸ ਵੇਲੇ ਗੁਰਤਾ ਗੱਦੀ ਤੇ ਬੈਠੇ ਵਿਦਿਤ ਹੋਏ ਨੇ, ਪ੍ਰਗਟ ਹੋਏ ਨੇ।
ਸੁਣਿਓ ਸੋ ਮੈਂ ਨਿਜ ਨਗਰ ਵਸਾਇਓ।
ਉਹਨਾਂ ਦਾ ਨਾਮ ਹੈ ਸ੍ਰੀ ਤੇਗ ਬਹਾਦਰ, ਗੁਰੂ ਤੇਗ ਬਹਾਦਰ ਉਹਨਾਂ ਦਾ ਨਾਮ ਹੈ, ਤੇ ਉਹ ਇਸ ਵੇਲੇ ਗੱਦੀ ਦੇ ਉੱਤੇ ਬੈਠੇ ਨੇ, ਤੇ ਮੈਂ ਸੁਣਿਆ ਕਿ ਉਹਨਾਂ ਨੇ ਇੱਕ ਆਪਣਾ ਨਗਰ ਵੀ ਵਸਾ ਲਿਆ। ਉਹ ਗੁਰਤਾ ਗੱਦੀ ਤੇ ਬੈਠੇ ਨੇ, ਤੇ ਮੈਨੂੰ ਇਹ ਪਤਾ ਲੱਗਾ, ਰਾਮ ਰਾਏ ਨੂੰ ਮੌਕਾ ਮਿਲ ਗਿਆ ਗੱਲ ਕਰਨ ਦਾ, ਕਹਿੰਦਾ ਜੀ ਮੈਨੂੰ ਪਤਾ ਲੱਗਾ, ਖਬਰ ਮਿਲੀ ਹੈ ਕਿ ਉਹਨਾਂ ਨੇ ਆਪਣਾ ਇੱਕ ਨਗਰ, ਵੱਖਰਾ ਨਗਰ ਵਸਾ ਲਿਆ।
ਅਜ਼ਮਤ ਸਹਿਤ ਲੋਕ ਤਿਸ ਕੈ,
ਲੋਕ ਕਹਿੰਦੇ ਨੇ ਵੀ ਉਹਨਾਂ ਵਿਚ ਬੜੀਆਂ ਅਜ਼ਮਤਾਂ ਨੇ, ਦੁਨੀਆਂ ਕਹਿੰਦੀ ਹੈ ਕਿ ਉਹਨਾਂ ਵਿਚ ਬੜੀਆਂ ਕਰਾਮਾਤਾਂ ਨੇ।
ਅਰ ਪੈਂਦਰਵ ਕਾਮਨਾ ਲੈ,
ਔਰ ਲੋਕ ਉਹਨਾਂ ਕੋਲ ਮਾਇਆ ਭੇਟ ਕਰਦੇ ਨੇ, ਨਾਲੇ ਕਾਮਨਾਵਾਂ ਪੂਰੀਆਂ ਕਰਾਉਂਦੇ ਨੇ।
ਪ੍ਰਗਟਿਓ ਗੁਰੂ ਤਬੈ ਲਖ ਲਿਓ,
ਕਹਿੰਦੇ ਉਹ ਗੁਰੂ ਪ੍ਰਗਟ ਹੋਏ ਤੇ ਸਾਰਿਆਂ ਨੇ ਜਾਣ ਲਿਆ।
ਟਿਗਰਾਵਰ ਕੇ ਅਜ਼ਮਤ ਦੇ,
ਪਰ ਕਹਿੰਦਾ ਵੀ ਰਾਮ ਰਾਏ ਕਹਿੰਦਾ ਮੈਂ ਤਾਂ ਉਹਨਾਂ ਨੂੰ ਗੁਰੂ ਮੰਨਾਂਗਾ, ਹੇ ਬਾਦਸ਼ਾਹ ਸਲਾਮਤ, ਜੇ ਉਹ ਤੁਹਾਡੇ ਕੋਲ ਆ ਕੇ ਇੱਥੇ ਤੁਹਾਡੀ ਸਭਾ ਚ ਕਰਾਮਾਤ ਵਿਖਾਉਣ। ਰਾਮ ਰਾਏ ਨੂੰ ਮੌਕਾ ਮਿਲ ਗਿਆ ਗੱਲ ਕਰਨ ਦਾ, ਉਹਨੇ ਕਰ ਲਈ। ਕਹਿੰਦਾ ਜੀ ਲੋਕ ਤਾਂ ਕਹਿੰਦੇ ਨੇ ਵੀ ਉਹ ਗੁਰੂ ਨੇ ਨਗਰ ਵੀ ਉਹਨਾਂ ਨੇ ਆਪਣਾ ਵੱਖਰਾ ਵਸਾ ਲਿਆ, ਦੁਨੀਆਂ ਕਹਿੰਦੀ ਆ ਉਹ ਕਰਾਮਾਤੀ ਨੇ, ਪਰ ਮੈਂ ਤਾਂ ਉਹਨਾਂ ਨੂੰ ਗੁਰੂ ਤਾਂ ਮੰਨਾਂਗਾ ਜੇ ਉਹ ਇੱਥੇ ਤੁਹਾਡੀ ਸਭਾ ਵਿਚ ਆ ਕੇ, ਤੁਹਾਡੇ ਦਰਬਾਰ ਵਿਚ ਆ ਕੇ ਇੱਥੇ ਕਰਾਮਾਤ ਵਿਖਾਉਣ।
ਨਹੀਂ ਤਾਂ ਝੂਠ ਸੱਚ ਕਹਿ ਕਰਕੇ,
ਨਹੀਂ ਤਾਂ ਮੈਂ ਸਮਝਾਂਗਾ ਵੀ ਉਹ ਝੂਠਾ ਸੱਚਾ ਲੋਕ ਗੱਲਾਂ ਕਰਦੇ ਨੇ, ਤੇ ਝੂਠ ਸੱਚ ਕਹਿ ਕੇ ਉਹ ਪ੍ਰਗਟ ਹੋ ਰਹੇ ਨੇ।
ਫਿਰਮਾਵੇ ਨਰਗਨ ਛਲ ਕਰਕੇ,
ਉਹ ਝੂਠ ਸੱਚ ਬੋਲ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਨੇ, ਲੋਕਾਂ ਨੂੰ ਗੁਮਰਾਹ ਕਰਕੇ ਭਰਮਾ ਰਹੇ ਨੇ। ਮੈਂ ਤਾਂ ਫਿਰ ਇਹੀ ਜਾਣਾਂਗਾ ਜੇ ਉਹ ਇੱਥੇ ਆ ਕੇ ਕਰਾਮਾਤ ਨਹੀਂ ਵਿਖਾਉਂਦੇ।
ਸੁਣ ਇਮਸ਼ਾ ਗਿਰਾ ਤਬ ਕਈ,
ਜਦੋਂ ਰਾਮ ਰਾਏ ਨੇ ਕਿਹਾ ਨਾ ਵੀ ਉਹਨਾਂ ਨੂੰ ਇੱਥੇ ਬੁਲਾ ਕੇ ਕਰਾਮਾਤ ਵੇਖੋ ਉਹਨਾਂ ਦੀ, ਫਿਰ ਮੈਂ ਮੰਨਾਂਗਾ ਵੀ ਉਹ ਗੁਰੂ ਨੇ। ਇਹ ਸੁਣ ਕੇ ਔਰੰਗਜ਼ੇਬ ਬੋਲਿਆ, ਉਹਨੇ ਜਵਾਬ ਦਿੱਤਾ ਰਾਮ ਰਾਏ ਨੂੰ, ਕਹਿਣ ਲੱਗਾ
ਤੋ ਮੈਂ ਅਜ਼ਮਤ ਮੈਂ ਬੋਲੇ,
ਕਹਿਣ ਲੱਗਾ ਰਾਮ ਰਾਏ ਜੀ ਤੁਹਾਡੇ ਵਿਚ ਮੈਂ ਬੜੀਆਂ ਕਰਾਮਾਤਾਂ ਵੇਖ ਲਈਆਂ, ਤੁਹਾਡੀਆਂ ਮੈਂ ਬਹੁਤ ਸਾਰੀਆਂ ਅਜ਼ਮਤਾਂ ਤੇ ਸ਼ਕਤੀਆਂ ਵੇਖ ਲਈਆਂ।
ਮੈਂ
ਇਹ ਸਮਝਦਾ ਵੀ ਤੁਹਾਡੇ ਤੋਂ ਜ਼ਿਆਦਾ ਅਜ਼ਮਤ ਕਿਸੇ ਹੋਰ ਚ ਹੋ ਹੀ ਨਹੀਂ ਸਕਦੀ। ਔਰੰਗਜ਼ੇਬ ਕਹਿੰਦਾ ਰਾਮ ਰਾਏ ਨੂੰ ਕਿ ਰਾਮ ਰਾਏ ਜਿੰਨੀਆਂ ਕਰਾਮਾਤਾਂ ਤੁਹਾਡੇ ਚ ਨੇ ਤੇਰੇ ਤੋਂ ਜ਼ਿਆਦਾ ਕਰਾਮਾਤ ਅਜ਼ਮਤ ਸ਼ਕਤੀ ਕਿਸੇ ਹੋਰ ਚ ਨਹੀਂ ਹੋ ਸਕਦੀ।
ਕਹਾਂ ਕਰੇ ਤਿਸ ਨਿਕਟ ਹਕਾਰੇ।
ਮੈਂ ਉਹਨਾਂ ਨੂੰ ਇੱਥੇ ਬੁਲਾ ਕੇ ਕੀ ਕਰਨਾ? ਜੇ ਮੈਨੂੰ ਕੋਈ ਕਰਾਮਾਤ ਵੇਖਣ ਦੀ ਇੱਛਾ ਹੋਵੇਗੀ ਮੈਂ ਤੁਹਾਨੂੰ ਕਹਿ ਦਿਆਂਗਾ। ਮੈਨੂੰ ਕੋਈ ਬਾਹਰੋਂ ਦੂਜੇ ਬੰਦੇ ਨੂੰ ਬੁਲਾਉਣ ਦੀ ਕੀ ਲੋੜ ਹੈ ਕਿ ਮੈਂ ਉਹਨਾਂ ਨੂੰ ਆਪਣੀ ਸਭਾ ਵਿਚ ਬੁਲਾਉਂਦਾ ਫਿਰਾਂ।
ਤੁਮ ਵੀ ਗੁਰ ਘਰ ਕੇ ਸੁਤ ਪੁੱਤੇ।
ਤੁਸੀਂ ਵੀ ਤਾਂ ਗੁਰੂ ਘਰ ਦੇ ਪੁੱਤਰ ਪੋਤਰੇ ਹੋ। ਮੈਨੂੰ ਉਹਨਾਂ ਨੂੰ ਬੁਲਾਉਣ ਦੀ ਕੀ ਲੋੜ ਹੈ ਕਿ ਮੈਂ ਉਹਨਾਂ ਨੂੰ ਬੁਲਾ ਕੇ ਉਹਨਾਂ ਦੀ ਕਰਾਮਾਤ ਪਰਖਦਾ ਫਿਰਾਂ? ਮੈਨੂੰ ਤਾਂ ਜਿਹੜੀ ਕਰਾਮਾਤ ਦੀ ਲੋੜ ਹੈ ਤੁਹਾਡੇ ਚ ਮੈਂ ਵੇਖ ਹੀ ਲਈ ਹੈ। ਹਰ ਇਕ ਪ੍ਰਕਾਰ ਦੀ ਕਰਾਮਾਤ ਤੁਸੀਂ ਮੈਨੂੰ ਵਿਖਾ ਹੀ ਦਿੱਤੀ ਹੈ ਤੇ ਤੁਸੀਂ ਵੀ ਤਾਂ ਗੁਰੂ ਘਰ ਦੇ ਪੁੱਤਰ ਪੋਤਰੇ ਹੋ।
ਅਪਰ ਅਲਪ ਜਾਣੈ ਸਭ ਤੋਤੇ।
ਮੈਂ ਤਾਂ ਬਾਕੀ ਸਾਰਿਆਂ ਨੂੰ ਤੁਹਾਡੇ ਤੋਂ ਛੋਟਾ ਹੀ ਸਮਝਦਾ। ਰਾਮ ਰਾਏ ਤੂੰ ਹੀ ਸਭ ਤੋਂ ਵੱਡਾ, ਮੈਂ ਬਾਕੀਆਂ ਨੂੰ ਸਭ ਤੋਂ ਛੋਟਾ ਹੀ ਸਮਝਦਾ।
ਰਾਮ ਰਾਏ ਸੁਨ ਬਹੁਰ ਬਖਾਨੇ, ਤੁਮ ਮਾਲਕੋ ਸਕਲ ਸਥਾਨੇ।
ਔਰੰਗਜ਼ੇਬ ਨੇ ਪਹਿਲਾਂ ਏਦਾਂ ਜਵਾਬ ਦੇ ਦਿੱਤਾ, ਸੁਣ ਕੇ ਰਾਮ ਰਾਏ ਫਿਰ ਅੱਗੋਂ ਬੋਲਿਆ, ਫਿਰ ਕਹਿਣ ਲੱਗਾ ਜੀ ਬਾਦਸ਼ਾਹ ਸਲਾਮਤ ਸੁਣੋ, ਤੂੰ ਸਾਰੇ ਹਿੰਦੁਸਤਾਨ ਦਾ ਮਾਲਕ ਹੈ।
ਇਸ ਮੈਂ ਬਸੈ ਜੇ ਨਰ ਸਮੁਦਾਏ।
ਇਸ ਹਿੰਦੁਸਤਾਨ ਵਿਚ ਜਿੰਨੇ ਲੋਕ ਵਸਦੇ ਨੇ, ਇਹ ਜਿੰਨੀ ਪ੍ਰਜਾ ਹਿੰਦੁਸਤਾਨ ਦੀ ਧਰਤੀ ਤੇ ਵਸਦੀ ਹੈ,
ਤੁਮਾਰੋ ਕਾਜ ਬਣਾਏ,
ਉਹ ਸਾਰੇ ਤੇਰੇ ਅਧੀਨ ਨੇ। ਉਹਨਾਂ ਨੂੰ ਚਾਹੀਦਾ ਵੀ ਤੇਰੇ ਕੰਮ ਸਵਾਰ ਨੇ, ਜਿਹੜੇ ਇਸ ਹਿੰਦੁਸਤਾਨ ਚ ਭਾਰਤ ਖੰਡ ਚ ਲੋਕ ਵਸਦੇ ਨੇ, ਉਹਨਾਂ ਸਾਰਿਆਂ ਨੂੰ ਤੇਰੀ ਆਗਿਆ ਮੰਨਣੀ ਚਾਹੀਦੀ ਹੈ।
ਸੁਣ ਕਰ ਰਹੇ ਹੋ।
ਇਹ ਸੁਣ ਕੇ ਬਾਦਸ਼ਾਹ ਚੁੱਪ ਕਰ ਗਿਆ। ਉਹਨੇ ਰਾਮ ਰਾਏ ਨੇ ਕਿਹਾ ਤਾਂ ਸਹੀ ਵੀ ਤੂੰ ਉਹਨਾਂ ਨੂੰ ਬੁਲਾ, ਦੂਜੀ ਵਾਰੀ ਵੀ ਕਿਹਾ, ਪਰ ਔਰੰਗਜ਼ੇਬ ਨੇ ਇਸ ਗੱਲ ਦਾ ਇੰਨਾ ਧਿਆਨ ਨਹੀਂ ਕੀਤਾ, ਉਹ ਅੱਗੋਂ ਸੁਣ ਕੇ ਚੁੱਪ ਕਰ ਰਿਹਾ।
ਅਪਰ ਪ੍ਰਸੰਗ ਚੱਲਿਓ ਕਿਸ ਕਹਿਓ।
ਹੋਰ ਕੋਈ ਗੱਲਾਂ ਚੱਲ ਪਈਆਂ, ਹੋਰ ਪ੍ਰਸੰਗ ਚੱਲ ਪਏ, ਉਹਨੇ ਇਹ ਵਿਸ਼ਾ ਹੀ ਬੰਦ ਕਰ ਦਿੱਤਾ ਇਸ ਪਾਸੇ ਦਾ, ਹੋਰ ਗੱਲਾਂ ਆਪਣੇ ਰਾਜ ਭਾਗ ਦੀਆਂ ਚਲਾ ਲਈਆਂ।
ਇਹ ਬਿਰਤੰਤ ਬਾਦਸ਼ਾਹ ਮਜਾਰੇ।
ਇਹ ਬਿਰਤੰਤ ਬਾਦਸ਼ਾਹ ਦੀ ਕਚਹਿਰੀ ਚ ਹੋਇਆ। ਰਾਮ ਰਾਏ ਨੇ ਆਪਣੇ ਵੱਲੋਂ ਪੂਰੀ ਵਾਹ ਲਾਈ ਕਿ ਬਾਦਸ਼ਾਹ ਗੁਰੂ ਸਾਹਿਬ ਨੂੰ ਸੱਦਾ ਭੇਜ ਕੇ ਆਪਣੇ ਕੋਲ ਬੁਲਾਵੇ, ਪਰ ਇਹਦੀ ਵਾਹ ਚੱਲੀ ਨੀ, ਇਹਦਾ ਉਪਾਅ ਨੀ ਚੱਲਿਆ।
ਸੁਣਿਓ ਸੁਪੁਰ ਕੀ ਸੰਗਤ ਸਾਰੇ।
ਰਾਮ ਰਾਏ ਨੇ ਤਾਂ ਗੱਲ ਕਰ ਦਿੱਤੀ, ਪਰ ਇਹਦਾ ਪਤਾ ਸੰਗਤ ਵਿਚ ਲੱਗ ਗਿਆ। ਜਿਹੜੀ ਦਿੱਲੀ ਦੀ ਸੰਗਤ ਸੀ ਉਹਨਾਂ ਨੂੰ ਖ਼ਬਰ ਪਹੁੰਚ ਗਈ ਵੀ ਰਾਮ ਰਾਏ ਨੇ ਪਹਿਲਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਸੱਦਿਆ ਸੀ, ਉਦੋਂ ਦਾਲਣੀ ਗਲੀ, ਤੇ ਹੁਣ ਗੁਰੂ ਤੇਗ ਬਹਾਦਰ ਸਾਹਿਬ ਨੂੰ ਵੀ ਬੁਲਾਉਣਾ ਚਾਹੁੰਦਾ ਬਾਦਸ਼ਾਹ ਦੀ ਕਚਹਿਰੀ ਵਿਚ। ਇਹ ਗੱਲ ਦਾ ਪਤਾ ਸਾਰੀ ਸੰਗਤ ਵਿਚ ਚੱਲ ਪਿਆ।
ਰਾਮ ਰਾਏ ਇਨ ਸੰਗ ਖੁਟਾਏ।
ਉਹਨਾਂ ਸਾਰੀ ਸੰਗਤ ਨੂੰ ਪਤਾ ਲੱਗਾ ਵੀ ਰਾਮ ਰਾਏ ਦੇ ਮਨ ਵਿਚ ਖੁਟਾਈ ਹੈ, ਇਹਦੇ ਮਨ ਚ ਖੋਟੀ ਬਿਰਤੀ ਹੈ।
ਕਰਿਓ ਚੈਤ ਹੈ ਬਹੁ ਬਿਦਤਾਏ।
ਆਪਣੇ ਮਨ ਦੀ ਖੁਟਾਈ ਨੂੰ ਰਾਮ ਰਾਏ ਪ੍ਰਗਟ ਕਰਨਾ ਚਾਹੁੰਦਾ, ਆਪਣਾ ਖੋਟਾਪਨ ਪ੍ਰਗਟ ਕਰਨਾ ਚਾਹੁੰਦਾ ਹੈ।
ਮਿਲੇ ਪਰਸ ਪਰ ਸਿੱਖ ਸਭ ਕਹੇ।
ਸਿੱਖ ਸਾਰੇ ਆਪਸ ਵਿਚ ਮਿਲਦੇ ਨੇ ਤੇ ਮਿਲ ਕੇ ਆਪਸ ਵਿਚ ਗੱਲਾਂ ਕਰਦੇ ਨੇ।
ਉਤਪਾਤ ਕਰਤੀ ਰਹੇ।
ਰਾਮ ਰਾਏ ਆਪਣੀਆਂ ਆਦਤਾਂ ਤੋਂ ਬਾਅਦ ਨਹੀਂ ਆਉਂਦਾ, ਵੇਖੋ ਉਤਪਾਤ ਕਰਦਾ ਹੀ ਰਹਿੰਦਾ। ਪਹਿਲਾਂ ਇਹਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਦਿੱਲੀ ਬੁਲਾਇਆ, ਉਹਨਾਂ ਨੂੰ ਸਰਾਪ ਦਿੱਤਾ, ਵੇਖੋ ਉਹਨਾਂ ਨੇ ਕਿੰਨੇ ਕਸ਼ਟ ਪਾ ਕੇ ਸਰੀਰ ਤਿਆਗਿਆ, ਹਾਲੇ ਵੀ ਬਾਦ ਨਹੀਂ ਆਉਂਦਾ। ਹੁਣ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਸ਼ਾਂਤੀ ਦੇ ਪੁੰਜ ਨੇ, ਕਿਸੇ ਨਾਲ ਜਿਨ੍ਹਾਂ ਦਾ ਵੈਰ ਵਿਰੋਧ ਨਹੀਂ ਹੈ, ਉਹਨਾਂ ਨਾਲ ਵੀ ਆਪਣੇ ਮਨ ਚ ਉਤਪਾਤ ਕਰ ਰਿਹਾ, ਬੜਾ ਖੋਟਾ ਆ ਰਾਮ ਰਾਏ।
ਹੁਣ ਕਿਸਕ ਦਿਨ ਦਿਨ ਬਿਤਾਏ।
ਇਸੇ ਤਰ੍ਹਾਂ ਕੁਝ ਦਿਨ ਹੋਰ ਬਤੀਤ ਹੋ ਗਏ।
ਹੁਣ ਸੰਗਤ ਮਿਲ ਕਰ ਸਮਦਾਏ।
ਦਿੱਲੀ ਤੋਂ ਕੁਝ ਸੰਗਤ ਇਕੱਠੀ ਹੋਈ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ, ਨਾਲੇ ਗੱਲਬਾਤ ਵੀ ਦੱਸਣੀ ਸੀ ਸਤਿਗੁਰਾਂ ਨੂੰ ਵੀ ਰਾਮ ਰਾਏ ਆਹ ਕੰਮ ਕਰ ਰਿਹਾ ਦਿੱਲੀ ਚ ਬੈਠਾ ਤੁਹਾਡੇ ਖਿਲਾਫ਼। तो जेड़ी दिल्ली दी संगत सी इकट्ठी हुई
दर्शन की लालच बो जागे
सारिया दे मना विच सतगुरां दे दर्शना दी लालसा जागी है
पए त्यार केतक बड़ भागे
त्यार हो गए बड़े वड्या भागा वाले जिन्हां दे भाग बड़े उच्चे ते सवल्ले हन
लेले वास्ते अजायब चले
बड़िया बड़िया कीमती अजायब वस्तुआं सोहणिया सोहणिया पिटावां लैके संगत चल पई सिख चल
भले
माया दे गफे लै ले सिखा दसवंद दी माया इकट्ठी कीती हुई ओ भी नाल लै लई है
सिमरत सतगुर के चल आए
सतगुरां दा सिमरन करदिआं गुरु गुरु जपदिआं गुरु गुरु ध्यौंदिआं दिल्ली तो चल पे आनंदपुर साहब नू आउण लगे ने
आनंदपुर नियर आए
आनंदपुर साहब दे नेड़े आ पहुंचे ने चल के सिख
परखे जबै परवेशे पुर मैं
पहली बार आए सी आनंदपुर साहब क्योंकि नवा वसिया नगर जदों आनंदपुर साहब च संगत ने प्रवेश कीता नगर दी शोभा वेख के नगर दी आभा आला दुआला वेख के सारी संगत नू बड़ी खुशी हुई बड़ा भारी हरख होया वेख के आनंदपुर साहब नू
प्रथम शिविर को कर सुख उर मैं
पहला ता आनंदपुर साहब च भला जगह वेख के भली जगह वेख के उथे इन्हां ने पहला शिविर कीता डेरा कीता है
आए रूपान पखारे पानी
रस्ते दा जिन्ना धूड कट्टी मिट्टा मिट्टी चढ़ी हुई सी तन ते ओ जल वरत्या इन्हां ने हाथ पैर धोए हन
सर पैर कर शम को हाने
ते फिर अपनी थकावट दूर करके चंगे सोहने स्वच्छ वस्त्र पहन करके
अब कोर लै गुर टिक गए
सारे पिटावां लै के वस्तुआं लै के सतगुरां दे चरणां विच गए हन
महा मसंद अगाओ भए
जेड़े मसंद से दिल्ली तो आए संगत नू नाल लै के भाई गुरबख्श जी वर्गे ओ सब तो अगले पासे नू चल पए
चरण कमल पर अर्पे अकोर
सारे चल के गुरु चरणा च पहुंचे महाराज जी दे चरणा विच पहला अकोरा पिटावा भेट कीतियां हन
अब बंधन सनमुख कर जोर
बड़े प्यार नाल हाथ जोड़ के अभिवंदना कीती है सतगुरां नू नमस्कार कीती है
बैठे दर्शन कर अरखाए
बड़ी खुशी नाल सतगुरां दे दर्शन कीते खुश हो गए दर्शन परस के महाराज जी दे बड़े खेड़ा वरत्या
कुशल प्रश्न को कीन सुनाए
कुशल प्रसन्नता सतगुरां ने पुछी आए हुए सिखां दा राजी खुशी दा सुनया सफर बारे पुछया
बिनती कर कर चित अर्पय पंते
बेनतियां कर करके बेतर पंते माया भेट करदे ने सतगुरां दे चरणा विच सिख
सब सिखन को नाम फनंते
सारे सिखां दा नां लै लै के दसदे जेड़े मेवड़े ने महाराज फलाना सिख आया आप दे चरणा विच ए भेटा भेट करदा है ए कामना पूरी होई तुहाडा शुकराना करदा ਇਦਾਂ ਕੱਲੇ ਕੱਲੇ ਸਿੱਖ ਦਾ ਨਾਂ ਲੈ ਕੇ ਸਤਿਗੁਰਾਂ ਦੇ ਚਰਨਾਂ ਵਿਚ ਮਾਇਆ ਤੇ ਭਿਟਾਵਾਂ ਭੇਟ ਕਰਦੇ ਨੇ ਨਾਲੇ ਅਰਦਾਸ ਕਰਦੇ ਨੇ
ਮਹਾਰਾਜ ਇਹ ਦਸਵੰਦ ਲਿਆਇਓ ਇਹਨੇ ਮਨੋਰਥ ਗੁਰ ਤੇ ਪਾਇਓ
ਅਰਦਾਸ ਕਰਦੇ ਕਹਿੰਦੇ ਮਹਾਰਾਜ ਜੀ ਇਹ ਸਿੱਖ ਤੁਹਾਡੇ ਚਰਨਾਂ ਚ ਦਸਵੰਦ ਲੈ ਕੇ ਆਇਆ ਇਹਦਾ ਤੁਸੀਂ ਮਨੋਰਥ ਪੂਰਾ ਕੀਤਾ ਇਹਦੀ ਤੁਸੀਂ ਮਨੋਕਾਮਨਾ ਪੂਰਨ ਕੀਤੀ ਏ ਦਸਵੰਦ ਦੀ ਮਾਇਆ ਤੁਹਾਡੇ ਚਰਨਾਂ ਵਿਚ ਲੈ ਕੇ ਹਾਜ਼ਰ ਹੋਇਆ
ਇਸਨੇ ਇਹ ਮਨੋਰਥ ਮਨ ਮਾਨੀ ਇਸ ਕੀ ਤੁਮ ਸਹਾਇਤਾ ਠਾਨੇ
ਮਹਾਰਾਜ ਜੀ ਇਹਦੀ ਇਹ ਮਨੋਰਥ ਤੁਸੀਂ ਪੂਰੀ ਕੀਤੀ ਏ ਤਾਂ ਆਇਆ ਮਹਾਰਾਜ ਆਹ ਜਿਹੜਾ ਸਿੱਖ ਆਇਆ ਇਹਦਾ ਤੁਸੀਂ ਮਨੋਰਥ ਪੂਰਾ ਕੀਤਾ ਹੈ ਇਹਦੀ ਤੁਸੀਂ ਸਹਾਇਤਾ ਕੀਤੀ ਸੀ ਮਹਾਰਾਜ ਇਹਦੇ ਤੇ ਬਿਪਤਾ ਬਣ ਗਈ ਸੀ ਇਹਦੇ ਅਰਦਾਸ ਕੀਤੀ ਸੀ ਤੇ ਤੁਸੀਂ ਇਹਦੀ ਸਹਾਇਤਾ ਕੀਤੀ ਹੈ ਇੱਦਾਂ ਕੱਲੇ ਕੱਲੇ ਸਿੱਖ ਦੀਆਂ ਅਰਦਾਸਾਂ ਉਹ ਗੁਰੂ ਕੇ ਚਰਨਾਂ ਵਿਚ ਮੇਵੜੇ ਕਰਦੇ ਨੇ
ਇਸ ਸਿੱਖ ਕਿਉ ਰੋਜ ਤਨ ਤੇ ਹਰਿਓ
ਰਾਜਾ ਸਿੱਖ ਦਾ ਰੋਗ ਦੂਰ ਕਰ ਦਿੱਤਾ ਆਪ ਜੀ ਨੇ ਇਹਨੂੰ ਰੋਗ ਲੱਗਾ ਸੀ ਤਨ ਤੇ ਤੁਹਾਡੇ ਅੱਗੇ ਇਹਨੇ ਅਰਦਾਸ ਕੀਤੀ ਤੁਸੀਂ ਇਹਦਾ ਰੋਗ ਨਿਵਾਰ ਦਿੱਤਾ
ਇਹ ਚਾਤ ਸਫਲਿਓ ਧਨ ਕਰਿਓ
ਮਹਾਰਾਜ ਇਹ ਸਿੱਖ ਆਪਣੀ ਮਾਇਆ ਸਫਲੀ ਕਰਨਾ ਚਾਹੁੰਦਾ ਇਸ ਕਰਕੇ ਆਪ ਜੀ ਦੇ ਚਰਨਾਂ ਵਿਚ ਮਾਇਆ ਭੇਟ ਕਰ ਰਿਹਾ
ਇਤਿਆਦਿਕ ਅਰਦਾਸ ਪ੍ਰਕਾਸ਼
ਇਹਨਾਂ ਮੇਵੜੇ ਸਤਿਗੁਰਾਂ ਦੇ ਚਰਨਾਂ ਵਿਚ ਆਏ ਹੋਏ ਸਾਰੇ ਸਿੱਖਾਂ ਦੀ ਅਰਦਾਸ ਕਰਦੇ ਨੇ ਸੰਗਤ ਦੀ ਅਰਦਾਸ ਕਰਦੇ ਨੇ ਕੱਲੇ ਕੱਲੇ ਸਿੱਖ ਦੀ ਜੋ ਜੋ ਬੇਨਤੀ ਹੈ ਉਹ ਗੁਰੂ ਚਰਨਾਂ ਵਿਚ ਕਰਦੇ ਨੇ
ਤਰੈ ਕੋਰ ਚਰਨ ਕੇ ਪਾਤ
ਨਾਲੇ ਮਹਾਰਾਜ ਜੀ ਦੇ ਚਰਨਾਂ ਵਿਚ ਪਿਟਾਵਾ ਰੱਖਦੇ ਨੇ ਬੜੀ ਭਾਵਨਾ ਤੇ ਅਦਬ ਤੇ ਸਤਕਾਰ ਨਾਲ ਮਹਾਰਾਜ ਜੀ ਨੂੰ ਮੱਥਾ ਟੇਕਦੇ ਨੇ
ਮਤਵੰਤ ਗੁਰਬਖਸ਼ ਮਸੰਦ
ਬਾਬਾ ਗੁਰਬਖਸ਼ ਜੀ ਇਹ ਮਸੰਦ ਸੀ ਦਿੱਲੀ ਦਾ ਇਹਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਬੇਨਤੀ ਕੀਤੀ ਸੀ ਮਹਾਰਾਜ ਸਾਨੂੰ ਗੁਰੂ ਦੱਸੋ ਕੌਣ ਹੈ ਇਹ ਗੁਰਬਖਸ਼ ਮਸੰਦ ਸਾਰੀ ਦਿੱਲੀ ਦੀ ਸੰਗਤ ਦਾ ਮੁਖੀ ਸੀ ਇਹ ਵੀ ਆਇਆ ਹੋਇਆ ਬੜਾ ਸਿਆਣਾ ਸੂਝਵਾਨ ਹੈ
ਜਿਸ ਤੇ ਸਿੱਖੀ ਅਨੁਸਾਰ ਬਿਲੰਦ
ਦਿੱਲੀ ਦੀ ਤਕਰੀਬਨ ਜਿੰਨੀ ਸੰਗਤ ਆ ਉਹਦੇ ਅਨੁਸਾਰ ਚੱਲਦੀ ਇਹਦੇ ਅਧੀਨ ਹੋ ਕੇ ਚੱਲਦੀ ਹੈ ਸਾਰੀ ਸੰਗਤ ਨੂੰ ਪ੍ਰੇਰ ਕੇ ਭਾਈ ਗੁਰਬਖਸ਼ ਜੀ ਸਤਿਗੁਰਾਂ ਦੇ ਚਰਨਾਂ ਚ ਲੈ ਕੇ ਆਏ ਹਨ
ਪੁੰਨ ਕਰ ਜੋਰ ਪਰ ਸੰਗ ਉਚਾਰੇ ਸ੍ਰੀ ਹਰਿਕ੍ਰਿਸ਼ਨ ਬੈਕੁੰਠ ਪਧਾਰੇ
ਫਿਰ ਇਨ੍ਹਾਂ ਨੇ ਹੱਥ ਜੋੜੇ ਭਾਈ ਗੁਰਬਖਸ਼ ਜੀ ਹੋਣਾ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਅੱਠਵੇਂ ਪਾਤਸ਼ਾਹ ਜੀ ਮਹਾਰਾਜ ਬੈਕੁੰਠ ਚਲੇ ਗਏ ਹਨ
ਅੰਤ ਸਮੇ ਮੁਝ ਸੰਗ ਬਖਾਨਾ ਬਾਬਾ ਬਸੇ ਬਕਾਲੇ ਥਾਨਾ
ਮੈਂ ਉਨ੍ਹਾਂ ਨੂੰ ਪੁੱਛਿਆ ਸੀ ਮਹਾਰਾਜ ਗੁਰੂ ਕੌਣ ਹੈ ਤੁਹਾਡੇ ਤੋਂ ਬਾਅਦ ਤੇ ਅੰਤਮ ਸਮੇਂ ਉਨ੍ਹਾਂ ਨੇ ਮੈਨੂੰ ਇਹ ਬਚਨ ਕਿਹਾ ਸੀ ਕਿ ਬਾਬਾ ਵਸਹੇ ਗ੍ਰਾਮ ਬਕਾਲੇ ਬਾਨਗੁਰ ਸੰਗਤ ਸਕਲ ਸੰਭਾਲੇ ਮਹਾਰਾਜ ਇਹ ਬਚਨ ਮੈਨੂੰ ਅੰਤਮ ਸਮੇਂ ਗੁਰੂ ਹਰਿਕ੍ਰਿਸ਼ਨ ਸਾਹਿਬ ਅੱਠਵੇਂ ਪਾਤਸ਼ਾਹ ਨੇ ਕਹੇ ਸਨ ਕਿ ਬਾਬਾ ਗ੍ਰਾਮ ਬਕਾਲੇ ਚ ਵਸਦਾ ਹੈ
ਉਹ ਸਰੂਪ ਤੁਮ ਦੇਖੇ ਆਏ
ਮਹਾਰਾਜ ਉਹ ਸਰੂਪ ਅੱਜ ਮੈਂ ਪਹਿਲੀ ਵਾਰ ਆਪ ਜੀ ਦੇ ਕਿਉਂਕਿ ਭਾਈ ਗੁਰਬਖਸ਼ ਜੀ ਪਹਿਲਾਂ ਨਹੀਂ ਸੀ ਆਏ ਕਹਿੰਦੇ ਮਹਾਰਾਜ ਉਹੀ ਸਰੂਪ ਜੋ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਸੀ ਉਹ ਤੁਹਾਡੇ ਵਿਚ ਮੈਨੂੰ ਨਜ਼ਰ ਆ ਰਿਹਾ ਤੁਹਾਡੇ ਚੋਂ ਦਿਸ ਰਿਹਾ
ਦਾਸ ਲੋਕ ਪਰਲੋਕ ਸਹਾਏ
ਮਹਾਰਾਜ ਤੁਸੀਂ ਆਪਣਿਆਂ ਦਾਸਾਂ ਦੇ ਲੋਕ ਪਰਲੋਕ ਵਿਚ ਸਹਾਇਤਾ ਕਰਨ ਵਾਲੇ ਹੋ ਆਪਣਿਆਂ ਦਾਸਾਂ ਦੀ ਲੋਕ ਪਰਲੋਕ ਵਿਚ ਮਦਦ ਕਰਨ ਵਾਲੇ ਹੋ
ਸ੍ਰੀ ਗੁਰੂ ਮੁਸਕਾਏ ਮੁਖ ਕਹਿਓ ਰਾਮ ਰਾਏ ਕੈਸੇ ਕਹਿ ਲਿਓ
ਮਹਾਰਾਜ ਜੀ ਮੁਸਕਰਾਏ ਮੁਸਕਰਾ ਕੇ ਕਹਿੰਦੇ ਹਾਂ ਭਾਈ ਗੁਰਬਖਸ਼ ਜੀ ਉੱਥੇ ਬਾਬਾ ਰਾਮ ਰਾਏ ਜੀ ਸਾਡਾ ਪੋਤਰਾ ਹੈ ਉਹ ਦਿੱਲੀ ਰਹਿੰਦਾ ਉਹਦੇ ਬਾਰੇ ਦੱਸੋ ਵੀ ਉਹਦਾ ਕੀ ਹਾਲ ਚਾਲ ਹੈ ਉਹ ਦਿੱਲੀ ਵਿਚ ਅੱਜ ਕੱਲ ਕੀ ਕਰ ਰਿਹਾ
ਨਿਕਟ ਕਿਵ ਪਹੁੰਚੇ ਜਾਏ
ਉਹ ਦੱਸੋ ਵੀ ਨਾਲੇ ਸਾਨੂੰ ਪਤਾ ਲੱਗਾ ਸੀ ਵੀ ਰਾਮ ਰਾਏ ਨੇ ਈਰਖਾ ਕੀਤੀ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਨਾਲ ਉਹ ਬਾਦਸ਼ਾਹ ਦੇ ਕੋਲ ਜਾਂਦਾ ਆਉਂਦਾ ਕਿਵੇਂ ਉਹਦੇ ਕੋਲ ਜਾਂਦਾ
ਕਿਮ ਤਿੰਨ ਸਰਾਪ ਦੀਨ ਰਿਸ ਪਾਏ
ਉਹਨੇ ਕਿਵੇਂ ਸਰਾਪ ਦਿੱਤਾ ਸੀ ਰਾਮ ਰਾਏ ਨੇ
ਕੀਰਤਪੁਰ ਤੇ ਪ੍ਰਥਮ ਹਮਾਰੇ ਤੁਰਕੇਸ਼ਰ ਕੋ ਸੀਕ ਸਿਖਾਰੇ
ਔਰੰਗਜ਼ੇਬ ਨੂੰ ਪੱਟੀ ਪੜਾ ਕੇ ਉਹਨੇ ਪਹਿਲਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਕੀਰਤਪੁਰ ਸਾਹਿਬ ਤੋਂ ਦਿੱਲੀ ਬੁਲਾਇਆ ਸੀ
ਜਬ ਪਹੁੰਚੇ ਤਬ ਕਿਉਂ ਦੁੱਖ ਪਾਇਓ
ਜਦੋਂ ਪਹੁੰਚ ਗਏ ਦਿੱਲੀ ਤੇ ਫਿਰ ਉਹ ਕਿਉਂ ਦੁਖੀ ਹੋਇਆ ਫਿਰ ਰਾਮ ਰਾਏ ਨੇ ਕਿਉਂ ਦੁੱਖ ਪਾਇਆ
ਕਹਾਂ ਬਿਗਾੜ ਕੀਨਪੁਰ ਜਾਇਓ
ਭਲਾ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਕੀ ਵਿਗਾੜਿਆ ਸੀ ਉਹਦਾ ਦਿੱਲੀ ਜਾ ਕੇ
ਜਿਸ ਤੇ ਸ੍ਰੀ ਹਰਿਕ੍ਰਿਸ਼ਨ ਕੇ ਸੰਗ
ਜਿਸ ਕਾਰਨ ਕਰਕੇ ਉਹਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਨਾਲ
ਰਚਿਓ ਵਿਰੋਧ ਸਰਾਪ ਨਿਸੰਗ
ਵਿਰੋਧ ਰਚ ਕੇ ਉਹਨਾਂ ਨੂੰ ਸਰਾਪ ਦਿੱਤਾ ਐਸਾ ਕਿਉਂ ਕੀਤਾ ਰਾਮ ਰਾਏ ਨੇ ਦਿੱਲੀ ਚ
ਸੁਨ ਗੁਰ ਬਖਸ਼ੇ ਸੁਨ ਗੁਰ ਬਖਸ਼ ਬਿਰਤਾਂਤ ਸੁਣਾਇਓ ਗੁਰਤਾ ਗੁਰ ਕੀ ਫਿਕ ਤਪਤਾਇਓ
ਸੁਣ ਕੇ ਭਾਈ ਗੁਰਬਖਸ਼ ਨੇ ਸਾਰਾ ਕੁਝ ਦੱਸਿਆ ਕਹਿਣ ਲੱਗਾ ਜੀ ਮਹਾਰਾਜ ਜੀ ਦੀ ਵਡਿਆਈ ਨਹੀਂ ਕਰ ਸਕਿਆ ਰਾਮ ਰਾਏ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਗੁਰਤਾ ਗੱਦੀ ਦੀ ਮਹਿਮਾ ਵੇਖ ਕੇ ਤਪ ਗਿਆ ਰਾਮ ਰਾਏ ਉਹਦਾ ਹਿਰਦਾ ਤਪਣ ਲੱਗ ਪਿਆ
ਕਹਿ ਬੁਲਵਾਇਓ ਆਸ਼ਾ
ਪਹਿਲਾਂ ਤਾਂ ਆਪ ਬਾਦਸ਼ਾਹ ਨੂੰ ਕਹਿ ਕੇ ਉਹਨੇ ਗੁਰੂ ਸਾਹਿਬ ਨੂੰ ਉੱਥੇ ਦਿੱਲੀ ਬੁਲਾਇਆ
ਤੁਰਕ ਸਾਥ ਗੁਰਦੇਵ
ਫਿਰ ਜ਼ੋਰ ਲਾਣ ਲੱਗਾ ਵੀ ਕਿਤੇ ਗੁਰੂ ਜੀ ਬਾਦਸ਼ਾਹ ਨੂੰ ਨਾ ਮਿਲਣ ਬਾਦਸ਼ਾਹ ਨਾਲ ਮੇਲ ਨਾ ਕਰਨ
ਜਾਏ ਪਠਾਏ ਜੰਗਲ ਦੇਸ਼
ਉਹਦੇ ਮਨ ਦੀ ਇੱਛਾ ਸੀ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੰਗਲ ਦੇ ਇਲਾਕੇ ਚ ਚਲੇ ਜਾਣ ਮਾਲਵੇ ਦੇ ਇਲਾਕੇ ਚ ਚਲੇ ਜਾਣ
ਮਿਲੇ ਜੇ ਟੁੱਟੇ ਪ੍ਰਣ ਸੁਵਿਸ਼ੇਸ਼
ਉਹਨੂੰ ਪਤਾ ਸੀ ਵੀ ਜੇ ਗੁਰੂ ਜੀ ਇੱਥੇ ਦਿੱਲੀ ਆ ਕੇ ਬਾਦਸ਼ਾਹ ਨੂੰ ਮਿਲਣਗੇ ਤੇ ਉਹਨਾਂ ਦਾ ਪ੍ਰਣ ਟੁੱਟੇਗਾ
ਬੌਰ ਸਿਖਾਇਓ ਅਜ਼ਮਤ ਹੀਰੇ।
ਉਹ ਇੱਥੇ ਬੁਲਾ ਕੇ ਗੁਰੂ ਦੀ ਅਜ਼ਮਤ ਵੇਖਣਾ ਚਾਹੁੰਦਾ ਸੀ।
ਬਾਰ ਬਾਰ ਇਸੀ ਹਿਤ ਪ੍ਰੇਰੇ,
ਇਸੇ ਵਾਸਤੇ ਉਹ ਬਾਦਸ਼ਾਹ ਨੂੰ ਪ੍ਰੇਰਦਾ ਸੀ।
ਸ਼੍ਰੀ ਹਰਿ ਕ੍ਰਿਸ਼ਨ ਜੋ ਪਹੁੰਚੇ ਜਵੈ, ਤਿਸਤੇ ਮਹਿਮਾ ਅਧਿਕ ਤਵੈ।
ਗੁਰੂ ਹਰਿ ਕ੍ਰਿਸ਼ਨ ਸਾਹਿਬ ਜਦੋਂ ਦਿੱਲੀ ਪਹੁੰਚੇ ਤੇ ਰਾਮ ਰਾਏ ਨੂੰ ਕੋਈ ਪੁੱਛਦਾ ਹੀ ਨਹੀਂ ਸੀ, ਗੁਰੂ ਸਾਹਿਬ ਦੀ ਜੈ ਜੈਕਾਰ ਹੋਣ ਲੱਗ ਪਈ, ਗੁਰੂ ਹਰਿ ਕ੍ਰਿਸ਼ਨ ਸਾਹਿਬ ਦੀ ਮਹਿਮਾ ਹੋਣ ਲੱਗ ਪਈ।
ਕੇਸ਼ਰ ਸੋ ਮਿਲੇ ਨਾ ਜਾਏ,
ਬਾਦਸ਼ਾਹ ਨੂੰ ਸਤਿਗੁਰੂ ਜੀ ਨਾਮ ਮਿਲੇ ਜਾ ਕੇ
ਆਦਕ ਬਿਕਰੀ ਸੀ ਉਪਜਾਏ।
ਪਤਾ ਨੀ ਰਾਮ ਰਾਏ ਦੇ ਮਨ ਚ ਕੀ ਗੁੱਸਾ ਜਾਗਿਆ,
ਆਪਣਾ ਬਸ ਕੁਛ ਚਲਿਓ ਅਗਾਰੇ,
ਹੋਰ ਤਾਂ ਉਹਦਾ ਕੋਈ ਵਸ ਨੀ ਚੱਲਿਆ ਸਤਿਗੁਰਾਂ ਉੱਤੇ।
ਸਰਾਪ ਸੀਤਲਾ ਕੇਰ ਉਚਾਰੇ,
ਸੀਤਲਾ ਦਾ ਸਰਾਪ ਦੇ ਦਿੱਤਾ, ਉਹਨਾਂ ਨੂੰ ਚੇਚਕ ਦਾ ਸਰਾਪ ਦੇ ਦਿੱਤਾ।
ਹਰਕ ਨਸ਼ੋਕ ਗੁਰੂ ਕੋ ਹੋਇਓ,
ਪਰ ਗੁਰੂ ਹਰਿ ਕ੍ਰਿਸ਼ਨ ਸਾਹਿਬ ਇਹੋ ਜਿਹੇ ਨਿਸੰਗ ਸੀ, ਉਹਨਾਂ ਨੂੰ ਨਾ ਹਰਕ ਸੀ ਨਾ ਸੋਗ ਸੀ।
ਹੁਣ ਹਰ ਕੋ ਨੀਕੇ ਜੋਇਓ,
ਉਹਨਾਂ ਨੇ ਹੋਣੀ ਨੂੰ ਭਲੀ ਪ੍ਰਕਾਰ ਨਾਲ ਵੇਖਿਆ।
ਇਸ ਕਾਰਨ ਤੇ ਤਜਿਓ ਸਰੀਰ, ਸ਼੍ਰੀ ਹਰਿ ਕ੍ਰਿਸ਼ਨ ਮਹਾਮਤ ਤੀਰ।
ਉਸੇ ਕਾਰਨ ਕਰਕੇ ਉਹਨਾਂ ਨੇ ਸਰੀਰ ਤਿਆਗ ਦਿੱਤਾ। ਇਹੋ ਜੇ ਮਹਾਨ ਸਤਿਗੁਰੂ ਗੁਰੂ ਹਰਿ ਕ੍ਰਿਸ਼ਨ ਸਾਹਿਬ ਹਨ।
ਕੇਤਕ ਤਿਨ ਕੀਨੇ ਉਤਪਾਤ,
ਇਹ ਤਾਂ ਰਾਮ ਰਾਏ ਨੇ ਬੜੇ ਉਤਪਾਤ ਕੀਤੇ ਨੇ ਮਹਾਰਾਜ ਜੀ।
ਅਜੇ ਨਾ ਬੈਠੇ ਚਿਤ ਕਰ ਸ਼ਾਂਤ,
ਹੁਣ ਵੀ ਸ਼ਾਂਤ ਹੋ ਕੇ ਨੀ ਬਹਿੰਦਾ, ਹੁਣ ਤੁਹਾਡੇ ਖਿਲਾਫ਼ ਰਾਮ ਰਾਏ ਔਰੰਗਜ਼ੇਬ ਦੇ ਕੰਨ ਭਰਦਾ।
ਇੱਕ ਦਿਵਸ ਰਾਵਰ ਕੀ ਗਾਥਾ, ਕੈਤ ਪਯੋ ਤੁਰ ਕੇ ਚਿਰ ਸਾਤਾ।
ਰਾਜਾ ਕੁਝ ਦਿਨ ਹੋਏ ਨੇ ਬਾਦਸ਼ਾਹ ਦੀ ਕਚਹਿਰੀ ਚ, ਉਹਨੇ ਤੁਹਾਡਾ ਵੀ ਜ਼ਿਕਰ ਕੀਤਾ, ਉਹਨੇ ਤੁਹਾਡਾ ਵੀ ਜ਼ਿਕਰ ਕਰਕੇ ਬਾਦਸ਼ਾਹ ਨੂੰ ਕਿਹਾ ਵੀ ਉਹਨਾਂ ਨੂੰ ਆਪਣੇ ਕੋਲ ਬੁਲਾ।
ਗੁਰੂ ਭਏ ਅਬ ਤਿਨੋ ਹਕਾਰੋ,
ਉਹ ਕਹਿੰਦਾ ਜੀ ਹੁਣ ਉਹ ਗੁਰੂ ਨੇ ਉਹਨਾਂ ਨੂੰ ਆਪਣੇ ਕੋਲ ਬੁਲਾ।
ਅਜ਼ਮਤ ਨਾਨਾ ਬਿਦੁਨ ਨਿਹਾਰੋ,
ਉਹਨਾਂ ਨੂੰ ਆਪਣੇ ਕੋਲ ਬੁਲਾ ਕੇ ਉਹਨਾਂ ਦੀਆਂ ਕਰਾਮਾਤਾਂ ਵੇਖ।
ਸ਼ਾਹ ਨਹੀਂ ਮਾਨੀ ਇਸ ਬਾਤ,
ਪਰ ਬਾਦਸ਼ਾਹ ਨੇ ਉਹਦੀ ਗੱਲ ਨਹੀਂ ਮੰਨੀ।
ਚੈਤ ਆਪ ਤੋਂ ਵੀ ਉਤਪਾਤ,
ਮਹਾਰਾਜ ਉਹ ਤੁਹਾਡੇ ਨਾਲ ਵੀ ਉਤਪਾਤ ਚਾਹੁੰਦਾ ਰਾਮ ਰਾਏ ਖੋਟਾ।
ਕਹਾ ਕਰੇ ਗੋ ਤੁਮਰੋ ਤੋਏ, ਕਿਮ ਸਮਰਥਾ ਪ੍ਰਾਪਤ ਹੋਏ।
ਮਹਾਰਾਜ ਰਾਮ ਰਾਏ ਕੀ ਕਰ ਸਕਦਾ, ਉਹ ਤੁਹਾਡੇ ਬਰਾਬਰ ਕਿਵੇਂ ਪੁੱਜ ਸਕਦਾ ਹੈ।
ਗੁਰਤਾ ਨਹੀਂ ਹੱਥ ਕਿਮ ਆਵੇ,
ਗੁਰਤਾ ਉਹਦੇ ਹੱਥ ਚ ਨਹੀਂ ਆਉਣ ਵਾਲੀ।
ਯਤਨ ਅਨੇਕ ਸੁਨਿਸ਼ਫਲ ਜਾਵੇ,
ਅਨੇਕਾਂ ਪ੍ਰਕਾਰ ਦੇ ਕੀਤੇ ਹੋਏ ਯਤਨ ਉਹਦੇ ਨਿਸ਼ਫਲ ਜਾਣਗੇ।
ਇਤਿਆਦਕ ਸਭ ਬਾਤ ਸੁਣਾਈ, ਮੁਸਕਾ ਨੇ ਸੁਨ ਗੁੱਸਾਏ।
ਜਦੋਂ ਗੁਰਬਖਸ਼ ਮਸੰਦ ਨੇ ਸਾਰੀ ਗੱਲ ਸੁਣਾਈ, ਸੁਣ ਕੇ ਸਾਹਿਬ ਨੇ ਨੀ ਆਖਿਆ ਵੀ ਰਾਮ ਰਾਏ ਨੇ ਮਾੜਾ ਕੀਤਾ, ਮਹਾਰਾਜ ਜੀ ਸੁਣ ਕੇ ਮੁਸਕੁਰਾ ਪਏ। ਸਾਹਿਬ ਜੀ ਅਸੰਗ ਨੇ, ਨਿਸੰਗ ਨੇ, ਰਾਗ ਦਵੈਸ਼ ਤੋਂ ਰਹਿਤ ਨੇ। ਗਰੀਬਨ ਬਾਜ ਸਾਹਿਬ ਦੇ ਮਨ ਚ ਫੁਰਨਾ ਹੋਇਆ ਕਿ ਹੁਣ ਸ੍ਰੀ ਆਨੰਦਪੁਰ ਸਾਹਿਬ ਤੋਂ ਚੱਲੀਏ ਤੇ ਜਿਹੜੀਆਂ ਜਿਹੜੀਆਂ ਧਰਤੀਆਂ ਪੁਕਾਰਾਂ ਕਰ ਰਹੀਆਂ ਨੇ ਉਹਨਾਂ ਧਰਤੀਆਂ ਨੂੰ ਪਵਿੱਤਰ ਤੇ ਪਾਵਨ ਕਰੀਏ। ਸਾਹਿਬ ਦੇ ਉਹ ਪਾਵਨ ਪ੍ਰਸੰਗ